ਕੁਚਾਲ ਦੋਹਰਾ ਪਈ ਮਸੰਦਨ ਕੋ ਖਬਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ, ਆਪ ਸਰਬੱਤ ਸੰਗਤਾਂ, ਜਿਤਨੇ ਵੀ ਮਾਈ ਭਾਈ ਸਤਿਗੁਰਾਂ ਦੇ ਇਸ ਪਾਵਨ ਅੰਮ੍ਰਿਤ ਸਰੂਪ ਕਥਾ ਦਾ ਲਾਹਾ ਪ੍ਰਾਪਤ ਕਰਨ ਵਾਲੇ ਹੋ, ਭਾਵੇਂ ਗੁਰੂ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ ਜਾਂ ਫਿਰ ਦੂਰ ਦੁਰਾਡੇ ਬੈਠੇ ਅੰਮ੍ਰਿਤ ਰੇਡੀਓ ਰਾਹੀਂ, ਜੋ ਬੜਾ ਭਾਰੀ ਉਪਰਾਲਾ ਹੈ ਗੁਰਮੁਖਾਂ ਦਾ, ਬੜੀ ਬੜੀ ਦੂਰ ਤੱਕ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਹਨ। ਜਦੋਂ ਫੋਨ ਆਉਂਦੇ ਹੈ ਉਦੋਂ ਫਿਰ ਪਤਾ ਚੱਲਦਾ ਕਿੰਨੇ ਗੁਰਮੁਖ ਦੂਰ ਬੈਠੇ ਰਸ ਮਾਣ ਰਹੇ ਹੈ। ਬੜਾ ਉਦਮ ਹੈ ਦੋਵਾਂ ਧਿਰਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਤੇ ਅੰਮ੍ਰਿਤ ਰੇਡੀਓ ਦੇ ਪ੍ਰਬੰਧਕ ਗੁਰਮੁਖ ਅੰਮ੍ਰਿਤ ਬਾਣੀ ਦਾ, ਘਰ ਘਰ ਜਿਹੜਾ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋ। ਉਹ ਆਪ ਜਿਹੜੀਆਂ ਸੰਗਤਾਂ ਦੂਰ ਦੁਰਾਡੇ ਬੈਠੇ ਹੋ ਅਥਵਾ ਗੁਰੂ ਦਰਬਾਰ ਵਿਚ, ਮਨ ਇਕਾਗਰ ਕਰੋ ਤੇ ਵਿਚਾਰ ਜਿੱਥੇ ਕੱਲ ਛੱਡੇ ਸੀ ਸਿਮਰਤੀ ਵਿਚ ਲਿਆਓ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਭਾਈ ਮੱਖਣ ਸ਼ਾਹ ਲਵਾਣੇ ਦੇ ਨਾਲ ਬਾਬੇ ਬਕਾਲੇ ਤੋਂ ਰਸਤੇ ਦਾ ਸਫ਼ਰ ਤੈਅ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੇ ਦੀਦਾਰ ਕੀਤੇ, ਦਰਸ਼ਨ ਕੀਤੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚਣਾ ਕੀਤਾ, ਮਸੰਦਾ ਨੇ ਦਰਬਾਰ ਸਾਹਿਬ ਦੇ ਸਾਰੇ ਦਰਵਾਜੇ ਬੰਦ ਕਰ ਲਏ। ਡਿਊਟੀ ਸਾਹਿਬ ਦਾ ਵੱਡਾ ਦਰਵਾਜਾ, ਉਸ ਨੂੰ ਜਿੰਦਰਾ ਮਾਰ ਦਿੱਤਾ। ਆਪ ਸਾਰੇ ਲੁੱਕ ਕੇ ਵੱਖਰੇ ਵੱਖਰੇ ਥਾਵਾਂ ਤੇ ਚੁੱਪ ਕੇ ਬਹਿ ਗਏ ਨੇ। ਇਹ ਖੋਟੀ ਰੀਤ ਨੂੰ ਵੇਖ ਕੇ ਮੱਖਣ ਸ਼ਾਹ ਨੂੰ ਬੜਾ ਗੁੱਸਾ ਆਇਆ। ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਇਹਨਾਂ ਦੇ ਨਾਲ ਉਹੀ ਕਰਨੀ ਪਏਗੀ ਜਿਹੜੀ ਧੀਰ ਮੱਲ ਦੇ ਨਾਲ ਹੋਈ, ਇਹ ਲੋਕ ਨੇ ਇਸ ਤਰ੍ਹਾਂ ਸਮਝਦੇ। ਮਹਾਰਾਜ ਕਹਿੰਦੇ, ਮੱਖਣ ਸ਼ਾਹ ਇਹਨਾਂ ਮਾਰਿਆ ਹੋਇਆਂ ਨੂੰ ਕੀ ਮਾਰਨਾ ਹੈ, ਇਹ ਗੁਰੂ ਅਰਜਨ ਸਾਹਿਬ ਦੀ ਮਾਰ ਪਈ ਹੋਈ ਹੈ ਉਹਨਾਂ। ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਨੇ ਕਿ ਇਹਨਾਂ ਦੀ ਜੜ ਨਹੀਂ ਰਹੇਗੀ, ਬਲੀ ਪੁਰਖ ਆ ਕੇ ਇਹਨਾਂ ਦੀਆਂ ਜੜਾਂ ਪੁੱਟੇਗਾ ਮਸੰਦਾਂ ਦੀਆਂ। ਆਪਾਂ ਨੂੰ ਹੁਕਮ ਨਹੀਂ ਹੈ, ਤੂੰ ਇਸ਼ਨਾਨ ਕਰ, ਦਰਸ਼ਨ ਕਰ, ਮੇਰੇ ਕਰਕੇ ਜਿੰਦਰੇ ਲਾਏ ਆ ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਥੋੜਾ ਚਿਰ ਇਹਨਾਂ ਨੂੰ ਉਡੀਕਦੇ ਰਹੇ ਜਿੱਥੇ ਮਹਾਰਾਜ ਦਾ ਪਾਵਨ ਸਥਾਨ ਬਣਿਆ। ਉਸ ਤੋਂ ਬਾਅਦ ਮੱਲਾ ਨਗਰ ਦੇ ਅੰਦਰ ਸਤਿਗੁਰੂ ਜੋ ਤਿੰਨ ਕੁ ਕੋਹਾਂ ਤੇ ਹੈ ਇੱਥੋਂ, ਉੱਥੇ ਜਾ ਪਹੁੰਚੇ ਹੈ ਤੇ ਜਿਸ ਪ੍ਰਕਾਰ ਅੱਗੇ ਦਾ ਇਤਿਹਾਸ ਆ ਰਿਹਾ ਹੈ, ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਪਈ ਮਸੰਦਨ ਕੋ ਖਬਰ।
ਜਦੋਂ ਮਸੰਦਾਂ ਨੂੰ ਇਹ ਖਬਰ ਹੋਈ,
ਬਸੇ ਨਾ ਗੁਰੂ ਕਿਰਪਾਲ,
ਕਿ ਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਆਏ ਤਾਂ ਸਨ ਪਰ ਇੱਥੇ ਵਸੇ ਨਹੀਂ। ਆਪਣਾ ਖਿਆਲ ਗਲਤ ਹੋ ਗਿਆ, ਆਪਾਂ ਤਾਂ ਇਹ ਸੀ ਵੀ ਇੱਥੇ ਰਹਿਣਗੇ, ਗੁਰੂ ਤਾਂ ਵਾਪਸ ਚਲਿਆ ਗਿਆ ਤੇ ਹੁਣ ਆਪਾਂ ਕਿਉਂ ਛੁਪੇ ਰਹੀਏ। ਜਿੰਦਰੇ ਖੋਲੋ, ਜਿਹੜੇ ਸਿੱਖ ਚੜਾਵਾ ਲੈ ਕੇ ਆਏ ਆ ਇਹ ਨੁਕਸਾਨ ਕਿਉਂ ਕਰੀਏ ਆਪਾਂ। ਇਹ ਵਿਚਾਰ ਕੇ ਮਸੰਦ ਫਿਰ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਾਸਤੇ ਹੁਣ ਸੋਚਦੇ ਆ। ਇਹ ਵਿਚਾਰ ਕਰਨ ਲੱਗੇ ਵੀ ਗੁਰੂ ਸਾਹਿਬ ਤਾਂ ਇੱਥੇ ਰੁਕੇ ਨਹੀਂ ਹਨ, ਚਲੇ ਗਏ,
ਖੜੇ ਹੋਏ ਹਟ ਕੇ ਗਏ,
ਇਹ ਖੜੇ ਰਹੇ ਸਨ ਪਰ ਇੱਥੋਂ ਫਿਰ ਚਲੇ ਗਏ ਹਨ ਵਾਪਸ।
ਅਮਰੀ ਹੇਰ ਕੁਚਾਲ,
ਸਾਡੀ ਇਹ ਖੋਟੀ ਚਾਲ ਵੇਖ ਕੇ, ਇੰਨਾ ਕੁ ਤਾਂ ਗਿਆਨ ਹੈ ਨਾ। ਦੇਖੋ ਇਹ ਨੀ ਹੁੰਦਾ ਵੀ ਮਾੜੇ ਬੰਦੇ ਨੂੰ ਇਹ ਨਾ ਪਤਾ ਹੋਵੇ ਮੈਂ ਮਾੜਾ ਕੰਮ ਕਰਦਾ, ਪਤਾ ਤਾਂ ਹੁੰਦਾ ਉਹਨੂੰ। ਫਿਰ ਵੀ ਸਾਡੀ ਖੋਟੀ ਚਾਲੀ ਵੇਖ ਕੇ ਸਤਿਗੁਰੂ ਇਥੋਂ ਚਲੇ ਗਏ ਹਨ।
ਚੌਪਈ ਹਰਕਤ ਹੋਈ, ਨਿਕਸ ਪੌਣ ਆਏ,
ਬੜਾ ਖੁਸ਼ ਹੋਏ ਵੀ ਆਪਾਂ ਨੂੰ ਤਾਂ ਇਹ ਸੀ ਨਾ ਵੀ ਕਿਤੇ ਚੜਾਵਾ ਨਾ ਗੁਰੂ ਮੰਗ ਲਵੇ। ਖੁਸ਼ ਹੋ ਗਏ ਵੀ ਹੁਣ ਚੜਾਵਾ ਆਪਣੇ ਕੋਲ ਰਹੇਗਾ, ਗੁਰੂ ਵਾਪਸ ਚਲਾ ਗਿਆ। ਮੌਜ ਬਣ ਗਈ ਆਪਾਂ ਨੂੰ ਐਸੀਆਂ ਵਿਚਾਰਾਂ ਕਰਕੇ ਖੁਸ਼ ਹੋਏ, ਹਰਕਤ ਨਾਮ ਖੁਸ਼ ਹੋਣ ਦਾ, ਖੁਸ਼ ਹੋ ਕੇ ਬਾਹਰ ਆ ਗਏ।
ਲਿਹਿਓ ਪਾਇਨ ਜੋ ਸਿੱਖ ਲਿਆਏ,
ਹੁਣ ਜਿਹੜੀਆਂ ਭੇਟਾਵਾਂ ਸਿੱਖ ਲੈ ਕੇ ਆਏ ਹਨ ਉਹ ਲੈਣ ਵਾਸਤੇ ਲਾਲਚ ਹੈ ਮਨ ਵਿਚ।
ਦਰਬ ਕਨੋ ਦਕੂਲ ਬਹੁ ਮੁੱਲੇ,
ਜਿਹਦੇ ਵਿਚ ਨਗਦੀ ਪੈਸੇ ਵੀ ਹਨ। ਦਕੂਲ ਹੁੰਦਾ ਸੀ ਸਾਧ ਸਿੰਘ ਜੀ, ਇਹਦੇ ਦੋਨੇ ਪਾਸੇ ਕੰਨੀ ਜਿਹੜੀ ਹੈ ਨਾ ਉਹ ਸੁੱਚੇ ਗੋਟੇ ਦੇ ਨਾਲ, ਜਾਂ ਫਿਰ ਇੱਕ ਕਾਂਸੀ ਦੇ ਅੰਦਰ ਕਾਰਖਾਨਾ ਸੀ ਭਾਰਤ ਦਾ ਸਭ ਤੋਂ ਵੱਡਾ, ਉਹਦੇ ਚ ਚਪਟੀ ਜਿਹੀ ਤਾਰ ਬਣਦੀ ਹੁੰਦੀ ਸੀ ਸੋਨੇ ਦੀ। ਇਹ ਰਾਜਿਆਂ ਮਹਾਰਾਜਿਆਂ ਦੇ ਜਿਹੜੇ ਦਕੂਲ ਹੁੰਦੇ ਸੀ, ਗਲ ਦੇ ਚ ਪਾਉਣ ਵਾਲਾ ਜਿਹੜਾ ਵਸਤਰ ਹੈ, ਪਾਤਸ਼ਾਹੀ ਕਿਸਮ ਦਾ ਗਹਿਣੇ ਦੀ ਤਰ੍ਹਾਂ ਪਹਿਨਿਆ ਜਾਂਦਾ, ਉਹਦੀਆਂ ਕੰਨੀਆਂ ਲੇੜੀਆਂ ਹੁੰਦੀਆਂ ਸੀ, ਉਹਨੂੰ ਦਕੂਲ ਕਹਿੰਦੇ। ਤੇ ਕੁਝ ਐਸੇ ਦਕੂਲ ਵਸਤਰ ਜਿਹੜੇ ਸਿੱਖ ਲੈ ਕੇ ਆਏ ਹਨ।
ਵਸਤੂ ਅਪਰ ਦੇਹ ਸਿੱਖ ਸੋ ਲੈ,
ਹੁਣ ਜਿਹੜੀਆਂ ਵਸਤੂਆਂ ਸਿੱਖ ਦੇ ਰਹੇ ਹੈ ਉਹ ਲੈ ਰਹੇ ਹਨ ਮਸੰਦ।
ਸਿੱਖਾਂ ਕੋ ਮੇਲਾ ਬਹੁ ਹੋਵਾ,
ਸਿੱਖਾਂ ਦਾ ਜੋੜ ਮੇਲਾ ਬਹੁਤ ਹੋਇਆ, ਸਿੱਖ ਬੇਅੰਤ ਆਏ ਹਨ।
ਮੱਝਾਂ ਹਰ ਮੰਦਰ ਬਾਰ ਜੋਵਾ,
ਸਿੱਖ ਪਹਿਲਾਂ ਇਸ਼ਨਾਨ ਕਰਦਾ ਹੈ ਸਰੋਵਰ ਸਾਹਿਬ ਦੇ ਵਿਚ, ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਕੇ ਦਰਸ਼ਨ ਕਰਦਾ ਹੈ ਦਰਬਾਰ ਸਾਹਿਬ ਦੇ ਹਰਮਿੰਦਰ ਸਾਹਿਬ। ਇਉਂ ਬਹੁਤ ਸਾਰੇ ਇਸ਼ਨਾਨ ਕਰਦੇ ਹਨ, ਇਸ਼ਨਾਨ ਕਰਨ ਤੋਂ ਬਾਅਦ ਫਿਰ ਗੁਰੂ ਕੇ ਪਾਵਨ ਸਥਾਨ ਦੇ ਹਰਿਮੰਦਰ ਸਾਹਿਬ ਦੇ ਦੀਦਾਰ ਕਰਦੇ ਹਨ।
ਪੰਚਾਮ੍ਰਿਤ ਕਰਵਾਏ ਲਿਆ ਹੈ,
ਇਹ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਜਿਹਨੂੰ ਆਪਾਂ ਹੁਣ ਕਹਿੰਦੇ ਹਾਂ, ਪੁਰਾਣਾ ਨਾਮ ਇਹਦਾ ਪੰਚਾਮ੍ਰਿਤ ਹੀ ਹੈ, ਜਾਂ ਫਿਰ ਮਹਾਂਪ੍ਰਸ਼ਾਦ। ਏਕ ਮਿਸ਼ਟਾਨ ਪਾਨ ਲਾਭਤ ਮਹਾਂਪ੍ਰਸ਼ਾਦ, ਏਕ ਗੁਰਪੁਰਬ ਕੈ ਸਿੱਖ ਨੂੰ ਬੁਲਾਵੇ, ਭਾਈ ਗੁਰਦਾਸ ਜੀ ਨੂੰ ਮਹਾਂਪ੍ਰਸ਼ਾਦ ਲਿਖਦੇ ਨੇ ਜਾਂ ਪੰਚਾਮ੍ਰਿਤ। ਇਹ ਪੰਚ ਨਾਮ ਪੰਜ ਦਾ ਹੁੰਦਾ, ਤੇ ਪੰਜਾਂ ਚੀਜ਼ਾਂ ਦਾ ਬਣਿਆ ਹੋਇਆ ਅੰਮ੍ਰਿਤ ਸਰੂਪ ਅਕਾਲ ਪੁਰਖ ਦੇ ਅਰਪਣ ਕਰਨ ਵਾਸਤੇ ਜੋ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਉਹਨੂੰ ਪੰਚਾਮ੍ਰਿਤ ਕਿਹਾ ਜਾਂਦਾ। ਇਹ ਪੰਚਾਮ੍ਰਿਤ ਤੇ ਕਈਆਂ ਨੂੰ ਪਹਿਲਾਂ ਵੀ ਕਿਸੇ ਪ੍ਰੇਮੀ ਨੇ ਪੁੱਛਿਆ ਸੀ, ਇਹ ਉਹ ਇਸ ਕਰਕੇ ਮੈਂ ਹੁਣ ਇੱਥੇ ਇੱਕ ਬੇਨਤੀ ਕਰਦੇ ਹਾਂ ਕਿਉਂਕਿ ਦੂਰ ਤੱਕ ਆਵਾਜ਼ ਆਉਂਦੀ ਹੈ। ਇਹ ਪੰਚਾਮ੍ਰਿਤ ਬਣਾਉਣ ਦੇ ਵਿੱਚ ਤਿੰਨ ਚੀਜ਼ਾਂ ਤਾਂ ਇਹ ਆਮ ਆਪਾਂ ਜਾਣਦੇ ਹੀ ਹਾਂ ਭਾਈ, ਇਹਦੇ ਖੰਡ ਮੈਦਾ ਘਿਓ ਤਿੰਨ ਚੀਜ਼ਾਂ ਤਾਂ ਹੈ ਹੀ, ਤੇ ਚੌਥਾ ਜਿਹੜੇ ਚਾਸ ਬਣਾਈ ਜਾਂਦੀ ਹੈ ਪਾਣੀ, ਇਹ ਪਾਣੀ ਦੇ ਸਮੇਤ ਚਾਰ ਹੋ ਗਈਆਂ। ਇਹ ਪੰਚਾਮ੍ਰਿਤ ਬਣਦਾ ਪੰਜ ਦਾ। ਇਹ ਹੁਣ ਸਾਧ ਸਿੰਘ ਜੀ ਪੁਰਾਣੇ ਸਮੇਂ ਦੇ ਅੰਦਰ ਇਹ ਕੜਾਹ ਪ੍ਰਸ਼ਾਦ ਬਣਾਉਣ ਵੇਲੇ ਇਹ ਬੜੀ ਭਾਵਨਾ ਹੁੰਦੀ ਸੀ, ਤੇ ਜਿਸ ਵੇਲੇ ਕੜਾਹ ਪ੍ਰਸ਼ਾਦ ਵਿੱਚ ਆਸ ਆਦਿ ਪਾ ਦਿੱਤੀ, ਉਦੋਂ ਬਾਅਦ ਸਾਧ ਸਿੰਘ ਦੁੱਧ ਦਾ ਛਿੱਟਾ ਮਾਰਦੇ ਹੁੰਦੇ ਸੀ। ਹਰਿਮੰਦਰ ਸਾਹਿਬ ਦੇ ਅੰਦਰ ਅੱਜ ਵੀ ਦੁੱਧ ਦਾ ਇਸ਼ਨਾਨ ਕਰਾਇਆ ਜਾਂਦਾ, ਉਹ ਦੁੱਧ ਦਾ ਛਿੱਟਾ ਮਾਰਨ ਦੇ ਨਾਲ ਫਿਰ ਇਹ ਪੰਚਾਮ੍ਰਿਤ ਪੰਜ ਚੀਜ਼ਾਂ ਹੋ ਗਈਆਂ, ਤੇ ਇਸ ਤਰ੍ਹਾਂ ਸਾਧ ਸਿੰਘ ਜੀ ਪੰਜਾਂ ਦਾ ਬਣਿਆ ਹੋਇਆ ਅੰਮ੍ਰਿਤ ਸਰੂਪ ਉਹ ਕੜਾਹੇ ਚ ਬਣਨ ਕਰਕੇ ਬਰੇ ਕਰਾਹੇ ਮਾਹੇ ਕਰਾਹੂ, ਇਹ ਜਿਵੇਂ ਮਦਨ ਦਾਸ ਬੇਰਾਗੀ ਨੇ ਕਿਹਾ ਸੀ, ਤੇ ਉਹ ਕੜਾਹੇ ਦੇ ਵਿਚ ਬਣਨ ਕਰਕੇ ਸਤਿਗੁਰੂ ਜੀ ਨੂੰ ਕੜਾਹ ਕਿਹਾ ਜਾਂਦਾ ਹੈ। ਇਹ ਤਾਂ ਕੜਾਹੇ ਦੇ ਵਿਚ ਬਣਨ ਕਰਕੇ ਸੰਗਿਆ, ਇਹਦਾ ਅਸਲੀ ਨਾਮ ਕੀ ਹੈ, ਅਰ ਇਹ ਬਣਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਵਿਚ ਕਿਵੇਂ ਆਇਆ, ਇਹ ਇੱਕ ਕੜਾਹ ਪ੍ਰਸ਼ਾਦ ਦਾ ਵੱਖਰਾ ਜਿਹਾ ਪ੍ਰਕਰਨ ਹੈ ਜਿਹੜਾ ਘੰਟੇ ਪੌਣੇ ਘੰਟੇ ਦੇ ਵਿਚ ਕੱਲੇ ਕੜਾਹ ਪ੍ਰਸ਼ਾਦ ਦੀ ਉਹ ਗੱਲ ਕਰਨ ਵਾਲੀ ਹੈ, ਸਭ ਤੋਂ ਪਹਿਲਾਂ ਕਦੋਂ ਆਇਆ, ਕਿਵੇਂ ਆਇਆ, ਤੇ ਫਿਰ ਇਹਦੇ ਛਕਣ ਦਾ ਕੀ ਮਹੱਤਵ ਹੈ, ਇਹਦੇ ਵਰਤਾਉਣ ਦੀ ਕੀ ਮਰਿਆਦਾ ਹੈ, ਇਹਦੇ ਬਣਾਉਣ ਦੀ ਕੀ ਮਰਿਆਦਾ ਹੈ। ਕੜਾਹ ਪ੍ਰਸ਼ਾਦ ਕੀ ਵਿਧ ਸੁਣ ਲੀਜੈ, ਮਹਾਰਾਜ ਨੇ ਹੁਕਮ ਕਿ ਇਹਦੀ ਵਿਧੀ ਆ, ਕੋਈ ਐਵੇਂ ਥੋੜਾ, ਇਹਦੀ ਵਿਧੀ ਕੀ ਹੈ, ਕਹਿੰਦੇ ਲੇਪਨ ਆਗੇ ਬੋਕਰ ਦੀਜੈ, ਮਾਂਜਨ ਕਰ ਭਾਂਜਨ ਤੋਂ ਬੀਜੈ, ਕਰ ਇਸ਼ਨਾਨ ਪਵਿੱਤਰ ਹੋਏ ਬਹਿ, ਵਾਹਿਗੁਰੂ ਬਿਨ ਅਵਰ ਨਾ ਕਹਿ, ਬਣਾਉਣ ਵਾਲਾ ਜਿਹੜਾ। ਐਸੀਆਂ ਵੀ ਮਰਿਆਦਾ ਲਿਖੀਆਂ ਰਹੋ ਵਿਚਾਰ, ਤੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਗੁਰੂ ਕੇ ਨਿਮਿਤ ਇਹ ਅਕਾਲ ਪੁਰਖ ਦੇ ਕਰਾਇਆ ਜਾਂਦਾ ਹੈ, ਤੇ ਬੜਾ ਭਾਰੀ ਇਤਿਹਾਸ ਹੈ ਇਸ ਦੇ ਪਿੱਛੇ ਕੜਾਹ ਪ੍ਰਸ਼ਾਦ ਦੇ, ਤੇ ਇਸ ਦੀ ਬੜੀ ਮਹਾਨਤਾ ਹੈ। ਤੇ ਇੱਕ ਕਣ ਮੂੰਹ ਦੇ ਵਿੱਚ ਪਾਉਣ ਦੇ ਨਾਲ ਕਿੰਨੇ ਪੁੰਨਾਂ ਵਿੱਚ ਵਾਧਾ ਹੁੰਦਾ, ਪਾਪ ਨਸ ਕਰ ਦਿੰਦਾ, ਇਹ ਪਾਪ ਪੈਦਾ ਵੀ ਕਰ ਦਿੰਦਾ। ਜੇ ਹੁਣ 20 ਸਿੰਘਾਂ ਦਾ ਕੜਾਹ ਪ੍ਰਸ਼ਾਦ ਇੱਕੋ ਹੀ ਛੱਕ ਗਿਆ, ਫੇਰ ਪੁੰਨ ਥੋੜੀ ਪੈਦਾ ਕਰੂਗਾ। ਫਿਰ ਤਾਂ ਉਹਦੇ ਨਾਲ ਛੇਵੇਂ ਪਾਤਸ਼ਾਹ ਦੇ ਵੇਲੇ ਤੇ ਐਸਾ ਵੀ ਸੀ ਵੀ ਇਹ ਛਕਣ ਵਾਲੇ ਨੂੰ ਰੋਗ ਪੈਦਾ ਹੋ ਗਿਆ ਸੀ। ਉਹ ਫਿਰ ਮਹਾਰਾਜ ਨੇ ਵਿਆਖਿਆ ਕੀਤੀ ਇਹਦੀ, ਕਹਿੰਦੇ ਆਹ ਜਿਹੜਾ ਤੂੰ ਲਾਲਚ ਕੀਤਾ ਇਹਦੇ ਕਾਰਨ ਹੋਇਆ, ਜੋ ਵਰਤਾਰਾ ਵਰਤ ਰਿਹਾ ਹੈ, ਜੋ ਪ੍ਰਸ਼ਾਦ ਕੋ ਬਾਂਡ ਹੈ, ਜਿਹੜਾ ਪ੍ਰਸ਼ਾਦ ਵਰਤਾਉਣ ਵਾਲਾ ਹੈ, ਮਨ ਮੈਂ ਧਾਰੈ ਲੋਭ, ਲੋਭ ਹੋਵੇ ਵੀ ਮੇਰੇ ਵਾਸਤੇ ਵੱਧ ਜਾਵੇ, ਹੋਰਾਂ ਨੂੰ ਥੋੜਾ ਥੋੜਾ ਦੇਣਾ ਤੇ ਆਪ ਗੱਫਾ ਵੱਧ ਚੱਕ ਲੈਣਾ, ਤੇ ਜਾਂ ਫਿਰ ਇਹ ਦੇਖਣਾ ਵੀ ਮੇਰੇ ਲਿਹਾਜ਼ ਵਾਲਾ ਉੱਥੇ ਗੱਫਾ ਵੱਧ ਦੇਣਾ, ਦੂਜੇ ਨੂੰ ਹੱਥ ਘੁੱਟ ਲੈਣਾ। ਜੋ ਪ੍ਰਸ਼ਾਦ ਕੋ ਬਾਂਡ ਹੈ, ਮਨ ਮੈਂ ਧਾਰੈ ਲੋਭ, ਕਿਸ ਥੋੜਾ ਕਿਸ ਅਗਲਾ, ਸਦਾ ਰਹੇ ਤਿਸ ਸੋਗ, ਉਹਨੂੰ ਸਦਾ ਹੀ ਬਿਮਾਰੀਆਂ ਚਿੰਬੜਦੀਆਂ ਕੰਮ ਲੱਗ ਜਾਂਦਾ ਹੈ। ਇਸ ਕਰਕੇ ਪੰਚਾਮ੍ਰਿਤ ਤੇ ਇਹ ਕਿਤੇ ਫੇਰ ਕਹਿਣ ਵਾਲਾ ਬਚਨ ਹੈ ਵੀ ਕਿਵੇਂ ਬਣਿਆ, ਕਿਵੇਂ ਗੁਰੂ ਨਾਨਕ ਸਾਹਿਬ ਜੀ ਤੇ ਸਿੱਧਾਂ ਦੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾ ਕੀਤੀ। ਇਹ ਜਿਸ ਪ੍ਰਕਾਰ ਉਹਨੇ ਵਿਰਾਗੀ ਸੰਤ ਨੇ ਮਹਾਰਾਜ ਨੂੰ ਸਵਾਲ ਕੀਤਾ, ਮਹਾਰਾਜ ਨੇ ਫਿਰ ਗੁਰੂ ਨਾਨਕ ਦਾ ਇਤਿਹਾਸ ਸੁਣਾਇਆ, ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕਿਵੇਂ ਕੜਾਹ ਪ੍ਰਸ਼ਾਦ ਆਇਆ, ਤੇ ਉਹ ਸਾਰੀਆਂ ਵਿਚਾਰਾਂ ਪਿੱਛੇ ਕਥਾ ਸੁਣੀਆਂ ਵੀ ਹੋਣਗੀਆਂ ਆਪਣੇ। ਅਗਰ ਕਿਸੇ ਗਿਆਨੀ ਸਿੰਘ ਨੇ ਪੂਰਾ ਖੋਲ ਕੇ ਵਰਣਨ ਕੀਤਾ ਹੋਇਆ ਤਾਂ ਜ਼ਰੂਰ ਸੰਗਤਾਂ ਨੂੰ ਉਹਦਾ ਸੰਸਕਾਰ ਹੋਏਗਾ ਵੀ ਇਹ ਕੜਾਹ ਪ੍ਰਸ਼ਾਦ ਸਾਨੂੰ ਸਭ ਤੋਂ ਪਹਿਲਾਂ ਕਿਵੇਂ ਪ੍ਰਾਪਤ ਹੋਇਆ। ਰਹੋ ਵਿਚਾਰ ਹੁਣ ਇੱਥੇ, ਆਪਾਂ ਬਹੁਤਾ ਇਸੀ ਗੱਲ ਨੂੰ ਨਹੀਂ ਖੋਲ ਸਕਦੇ, ਤੇ ਅੱਗੇ ਇਤਿਹਾਸ ਤੇ ਅੱਖਰਾਂ ਦੇ ਮਗਰ ਮਗਰ ਤੁਰਨਾ ਹੈ, ਤੇ ਜਿਉਂ ਕਿਉਂ ਲੜੀਵਾਰ ਕਥਾ ਹੋਵੇ ਇਤਿਹਾਸ ਦੇ ਅੱਖਰਾਂ ਦੀ ਹੋਵੇ, ਇਹ ਤਾਂ ਜਿਉਂ ਅੰਨੇ ਦੇ ਹੱਥ ਚੋਣੀ ਹੁੰਦੀ ਹੈ ਨਾ, ਜਿਉਂ ਅੰਧਲੇ ਹੱਥ ਚੋਣੀ, ਉਹ ਮਗਰ ਮਗਰ ਚੱਲ ਕੇ ਵਿਆਖਿਆ ਕਰਨੀ ਹੁੰਦੀ, ਕਿਤੇ ਵਿਸ਼ੇਸ਼ ਕਰਕੇ ਕੋਈ ਪਦ ਹੈ ਉਹ ਖੋਲਿਆ ਜਾਂਦਾ। ਸੋ ਅੱਗੇ ਫਰਮਾਨ ਕਰਦੇ ਹਨ,
ਕਰ ਬੰਦਨ ਅਰਦਾਸ ਅਲਾਵਾ ਹੈ।
ਬਹੁਤ ਸਾਰੇ ਸਿੱਖ ਕੜਾਹ ਪ੍ਰਸ਼ਾਦ ਲਿਜਾਂਦੇ ਹੈ ਦਰਬਾਰ ਸਾਹਿਬ, ਤੇ ਫਿਰ ਅਰਦਾਸਾਂ ਕਰਦੇ ਹਨ ਗੁਰੂ ਰਾਮਦਾਸ ਦੇ ਦਰ ਤੇ, ਕੜਾਹ ਪ੍ਰਸ਼ਾਦ ਭੇਟ ਕਰਦੇ ਹਨ।
ਮੱਖਣ ਸਿੱਖ ਕੀਨ ਇਸ਼ਨਾਨ,
ਭਾਈ ਮੱਖਣ ਸ਼ਾਹ ਗੁਰੂ ਕਾ ਸਿੱਖ ਸਿਦਕੀ ਸਿੱਖ ਹੈ, ਐਵੇਂ ਨੀ ਗੁਰੂ ਨੇ ਦੇ ਡੁੱਬਦੇ ਜਹਾਜ਼ ਨੂੰ ਮੋਢਾ ਲਾਇਆ, ਸਿਦਕ ਵੇਖ ਕੇ ਲਾਇਆ। ਤੇ ਮਹਾਰਾਜ ਸਾਹਿਬ ਦੇ ਸਿੱਖ ਨੇ ਇਸ਼ਨਾਨ ਕੀਤਾ, ਤੇ ਇਸ਼ਨਾਨ ਕਰਨ ਤੋਂ ਬਾਅਦ
ਅਦਕ ਭਾਵਨਾ ਔਰ ਮੈਂ ਠਾਨ,
ਭਾਵਨਾ ਨਾਲ ਭੇਜ ਜਾਂਦਾ ਹੈ। ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਹੈ ਤੇ ਉਸੇ ਵੇਲੇ ਸਿੱਖ, ਕਿਉਂਕਿ ਗੁਰੂ ਦਾ ਇਹ ਵਚਨ ਹੈ, ਗੁਰੂ ਰਾਮਦਾਸ ਮਹਾਰਾਜ ਦਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜੋਤੀ ਜੋਤ ਸਮਾਉਣ ਵੇਲੇ ਵਚਨ ਕਰੇ ਸਨ ਕਿ ਪੁੱਤਰ ਹਰਿਮੰਦਰ ਸਾਹਿਬ ਨੂੰ ਮੇਰਾ ਸਰੂਪ ਜਾਣ ਕੇ ਸੇਵਾ ਕਰਨੀ। ਹਰਿਮੰਦਰ ਸਾਹਿਬ ਦੇ ਜਿਹੜਾ ਮੇਰਾ ਸਰੂਪ ਜਾਣ ਕੇ ਦਰਸ਼ਨ ਕਰੇਗਾ, ਮੇਰੇ ਦਰਸ਼ਨਾਂ ਦਾ ਫਲ ਮਿਲੇਗਾ ਉਸਨੂੰ, ਜਿਹਾ ਮੇਰੀ ਪ੍ਰਤੱਖ ਦਾ ਫਲ ਹੈ, ਐਸਾ ਮੇਰੇ ਸਰੀਰ ਤਿਆਗਣ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਫਲ ਮਿਲੇਗਾ। ਇਸ ਕਰਕੇ ਸਿੱਖਾਂ ਦੇ ਮਨ ਵਿੱਚ ਭਾਵਨਾ ਐਵੇਂ ਨਹੀਂ, ਭਾਵਨਾ ਤੋੜਨ ਵਾਲੇ ਬੜਾ ਕੁਛ ਪ੍ਰਚਾਰ ਗਲਤ ਫਲ ਕਰਦੇ, ਇਹ ਸੁਣਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੀ ਡਿਊਟੀ ਇਹੀ ਲੱਗੀ ਹੋਈ ਹੈ। ਜੇ ਕੋਈ ਸਾਧ ਸੰਗਤ ਕੋਈ ਕੁੱਤੇ ਤੇ ਗੁੱਸਾ ਕਰੇ ਵੀ ਤੂੰ ਭੌਂਕਦਾ ਕਿਉਂ ਹੈ, ਪਤਾ ਕੋਈ ਗੁੱਸਾ ਕਰਨਾ ਵਾਜਬ ਹੈ ਫਿਰੇ, ਉਹਨੇ ਤਾਂ ਭੌਂਕਣਾ। ਤੇ ਕੁਛ ਲੋਕ ਐਸੇ ਕੁੱਕਰ ਵਿਰਤੀ ਵਾਲੇ ਜਿਹਨਾਂ ਨੇ ਹਰ ਵੇਲੇ ਟੋਂ ਟੋਂ ਕਰਦੇ ਰਹਿਣਾ ਕਿਸੇ ਨਾ ਕਿਸੇ ਪੱਖ ਦੇ ਵਿੱਚ, ਉਹ ਹਰਿਮੰਦਰ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਦੁਆਲੇ ਅੰਮ੍ਰਿਤ ਜਲ ਤੇ ਵੀ ਟੀਕਾ ਟਿੱਪਣੀ ਕਰਦੇ, ਉਹ ਇਸ ਜਲ ਤੇ ਵੀ ਬਹੁਤ ਕੁਛ ਕਹਿੰਦੇ ਆ। ਗੁਰੂ ਕਿਰਪਾ ਕਰੇ ਉਹਨਾਂ ਨੂੰ ਵੀ ਮਹਾਰਾਜ ਸਮਤ ਦੇਵੇ, ਉਹਦੇ ਲਈ ਵੀ ਅਰਦਾਸ ਹੀ ਕਰਨੀ ਬਣਦੀ ਹੈ। ਮਹਾਰਾਜ ਇਹ ਨਰਕਾਂ ਨੂੰ ਰੱਸੇ ਵੱਟਦੇ ਨੇ, ਇਹਨਾਂ ਨੂੰ ਵੀ ਸੰਭਾਲੋ, ਇਹਨਾਂ ਦਾ ਵੀ ਭਲਾ ਹੋਵੇ। ਗੁਰੂ ਨਾਨਕ ਦਾ ਘਰ ਜਿਹੜਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਦੇ ਚ ਉਹ ਵੀ ਆਉਂਦੇ ਨੇ, ਮਹਾਰਾਜ ਇਹਨਾਂ ਨੂੰ ਵੀ ਸਮਤ ਬਖਸ਼ੋ, ਅਰਦਾਸ ਹੀ ਕਰਨੀ ਬਣਦੀ ਹੈ। ਇਉਂ ਮੱਖਣ ਸ਼ਾਹ ਬੜੀ ਭਾਵਨਾ ਦੇ ਸਹਿਤ ਹੈ,
ਪਹਿਰੀ ਕੋਸ਼ਿਸ਼ ਪੁਨੇ ਨਵੀਨ,
ਇਸ਼ਨਾਨ ਕੀਤਾ, ਪਵਿੱਤਰ ਵਸਤਰ ਪਾਏ ਨੇ। ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਣਾ, ਇਹ ਮਰਯਾਦਾ ਬਣੀ ਹੈ ਇਹ ਪਹਿਲਾਂ ਟੂਟੀਆਂ ਤੇ ਪਹਿਲਾਂ ਖੂਹ ਹੁੰਦੇ ਸੀ ਪੁਰਾਣੇ ਸਮੇਂ ਚ ਤਾਂ, ਹੁਣ ਟੂਟੀਆਂ ਹਨ, ਉਹਨਾਂ ਤੇ ਪਹਿਲਾਂ ਇਸ਼ਨਾਨ ਕਰੀਦਾ ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਫਿਰ ਅੰਮ੍ਰਿਤ ਸਰੋਵਰ ਦੇ ਚ ਜਿਹੜਾ ਚੁੱਭਾ ਲਾਉਣਾ ਉਹਦੇ ਪਿੰਡਾਂ ਨਹੀਂ ਮਲਣਾ ਬਿਲਕੁਲ, ਇਹ ਮਰਯਾਦਾ ਹੈ। ਫਿਰ ਉਸ ਤਰ੍ਹਾਂ ਗੋਤਾ ਮਾਰੋ, ਇਸ਼ਨਾਨ ਕਰੋ, ਸੁੱਧੇ ਕੇਸੇ ਕਰੋ ਜਾਂ ਬਿਨਾਂ ਤੇ ਇਸ ਤਰ੍ਹਾਂ ਕਰੋ, ਪਿੰਡੇ ਇਸ਼ਨਾਨ ਕਰੋ, ਉਹਦੇ ਚ ਮਰਯਾਦਾ ਇਹ ਹੈ। ਇੱਥੇ ਪਿੰਡਾਂ ਮਲਣਾ ਨਹੀਂ, ਆਪਣਾ ਵਸਤਰ ਜਿਹੜਾ ਲੱਕ ਵਾਲਾ ਨਿਚੋੜਨਾ ਨਹੀਂ, ਉਹ ਵੱਖਰੇ ਜਗ੍ਹਾ ਬਣੀ ਬਾਹਰ ਆ ਕੇ ਨਿਚੋੜੇ। ਤੇ ਜਿਹੜੇ ਵਸਤਰ ਆਪਣੇ ਘਰ ਵਿਚ ਪਹਿਨੇ ਹੋਏ ਆਪਾਂ ਗ੍ਰਿਸਤੀ ਹਾਂ, ਮੈਲੇ ਵਸਤਰ ਪਾ ਕੇ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਜਾਣਾ, ਇਹ ਮਰਯਾਦਾ ਹੈ। ਸਵੱਛ ਵਸਤਰ ਪਹਿਨ ਕੇ ਜਾਣਾ ਜਾਂ ਨਵੀਨ ਵਸਤਰ ਪਹਿਨਣੇ, ਉੱਥੇ ਇਸ਼ਨਾਨ ਕਰਕੇ ਨਵੇਂ ਵਸਤਰ ਪਾ ਲੈਣੇ, ਨਹੀਂ ਫਿਰ ਵਸਤਰ ਧੋਤੇ ਹੋਣ, ਪਵਿੱਤਰ ਵਸਤਰ ਹੋਣ। ਤੇ ਇਸ ਪ੍ਰਕਾਰ ਇਹਨੇ ਫਿਰ ਨਵੀਂ ਪੁਸ਼ਾਕ ਪਹਿਨੀ ਮੱਖਣ ਸ਼ਾਹ ਨੇ, ਇਹਨੂੰ ਮਰਯਾਦਾ ਦਾ ਪਤਾ ਹੈ, ਭਾਵਨਾ ਵਾਲਾ। ਇਹ ਪਹਿਨ ਕੇ ਫਿਰ ਹੁਣ ਹਰਿਮੰਦਰ ਸਾਹਿਬ ਦੇ ਦੀਦਾਰ ਕਰਨ ਲਈ ਜਾ ਰਿਹਾ ਹੈ।
ਪੰਚਾਮ੍ਰਿਤ ਕਰ ਸੰਗ ਲੀਨ,
ਕਿਹੜਾ ਪ੍ਰਸ਼ਾਦ ਹੱਥ ਵਿਚ ਲਿਆ ਹੈ ਭਾਈ, ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਵਾਸਤੇ ਜਾਂਦਾ ਹੈ।
ਸ੍ਰੀ ਹਰਿਮੰਦਰ ਕੋ ਤਬ ਗਯੋ,
ਹਰਿਮੰਦਰ ਸਾਹਿਬ ਦੇ ਵਿਚ ਭਾਈ ਮੱਖਣ ਸ਼ਾਹ ਲਵਾਣਾ ਗਿਆ।
ਹੱਥ ਜੋੜ ਨਮਰੀ ਬਹੁ ਭਾਇਓ,
ਹੱਥ ਜੋੜ ਕੇ ਬਹੁਤ ਨਿਮਰਤਾ ਵਿਚ ਢਾਲੇ ਹੀ ਗਿਆ, ਬਹੁਤ ਨਿਮਰਤਾ ਦੇ ਵਿਚ ਆ ਕਰਕੇ
ਨਮਸਕਾਰ ਕਰ ਬਾਰੰਬਾਰ,
ਬਾਰ ਬਾਰ ਇੱਕ ਵਾਰ ਵੀ ਨਹੀਂ, ਬਾਰੰਬਾਰ ਨਮਸਕਾਰ ਕਰ ਰਹੇ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਸ਼ ਜਦੋਂ ਜਾ ਕੇ ਹਰਿਮੰਦਰ ਸਾਹਿਬ ਦੀ ਦੇਹੜੀ ਤੇ ਮੱਥਾ ਟੱਕ ਟੇਕਦੇ, ਸਿਰ ਰੱਖ ਕੇ ਸਾਧ ਜੀ ਬਹੁਤ ਵਾਰ ਮੱਥਾ ਰਗੜੀ ਜਾਂਦੇ ਸੀ, ਮਹਾਂਪੁਰਖਾਂ ਦੇ ਮੱਥੇ ਤੇ ਚਟਾਕ ਪੈ ਗਿਆ ਸੀ, ਕਈ ਦਿਨ ਰਹੇ ਸੀ ਉੱਥੇ। ਪੁੱਛਿਆ ਮਹਾਰਾਜ ਐਸਾ ਕਿਉਂ ਕਰਦੇ ਹੋ? ਗ੍ਰੰਥੀ ਸਿੰਘ ਕਹਿਣ ਲੱਗਾ, ਤੁਸੀਂ ਗੁਰਮੁਖ ਮਹਾਂਪੁਰਸ਼ ਹੋ ਤੇ ਆ ਮੱਥੇ ਦੀ ਹਾਲਤ ਦੇਖੋ ਕੀ ਹੋ ਗਈ ਹੈ, ਇਹ ਕਿਉਂ ਐਸਾ ਕਰਦੇ ਹੋ? ਕਹਿੰਦੇ ਸਿੰਘ ਸਾਹਿਬ ਜੀ, ਜਦੋਂ ਮੈਂ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ ਨਾ, ਕਈ ਸੰਗਤਾਂ ਹਟਾਉਂਦੀਆਂ ਹਟਾਉਂਦੀਆਂ ਮੇਰੇ ਰਸਤੇ ਚ ਪੈਰੀ ਹੱਥ ਲਾ ਦਿੰਦੇ ਆ। ਕਹਿੰਦੇ ਮੈਂ ਕੱਲੇ ਕੱਲੇ ਦਾ ਮੱਥਾ ਇੱਥੇ ਮਹਾਰਾਜ ਦੇ ਨੱਕ ਰਗੜਦਾ, ਸੱਚੇ ਪਾਤਸ਼ਾਹ ਇਹ ਤੇਰੀ ਵਡਿਆਈ ਹੈ, ਕੋਈ ਨਾਂ ਨਾ ਜਾਣੇ ਮੇਰਾ, ਮੈਨੂੰ ਕੋਈ ਕੌਣ ਜਾਣਦਾ ਸੱਚੇ ਪਾਤਸ਼ਾਹ, ਤੇਰੀਆਂ ਵਡਿਆਈਆਂ ਨੇ ਆ ਉਹਨਾਂ ਸਿੱਖਾਂ ਦਾ ਗਲਤੀ ਨਾਲ ਟੇਕਿਆ ਮੱਥਾ, ਵੀ ਤੂੰ ਹੀ ਲੈ ਲੈ ਵਾਪਸ। ਇਹ ਭਾਵਨਾ ਸਾਧ ਸਿੰਘ ਜੀ, ਐਸੀ ਸਿੱਖ ਦੇ ਅੰਦਰ ਭਾਵਨਾ ਹੈ, ਮਹਾਰਾਜ ਸਾਹਿਬ ਜੀ ਦੀ ਭਾਵਨਾ ਧਾਰ ਕੇ ਮੱਖਣ ਸ਼ਾਹ ਲਵਾਣਾ ਵਾਰੰਬਾਰ ਮੱਥਾ ਟੇਕਦਾ ਹੈ।
ਹੁਣ ਅਰਦਾਸ ਕਰਾਏ ਉਦਾਰ,
ਫਿਰ ਅਰਦਾਸ ਕਰਾ ਕੇ ਵਾਪਸ ਹਟਿਆ ਹੈ।
ਪੰਚਾਮ੍ਰਿਤ ਕੋ ਤਬ ਵੰਡਵਾਏ,
ਇਕੜਾ ਪ੍ਰਸ਼ਾਦ ਵਰਤਾ ਦਿੱਤਾ ਜੋ ਲੈ ਕੇ ਆਇਆ ਸੀ,
ਇਕੱਠੋ ਪੇ ਮਸੰਦ ਸਮਦਾਏ,
ਇਹ ਸਾਰੇ ਮਸੰਦ ਫਿਰ ਇਕੱਠੇ ਹੋ ਗਏ ਉਸ ਵੇਲੇ।
ਤਿੰਨ ਸਭ ਕੋ ਪੈਖੋ ਮੱਖਣ ਕਹਿਓ,
ਇਹ ਉਹ ਜਦੋਂ ਮਸੰਦ ਆ ਗਏ, ਮੱਖਣ ਸ਼ਾਹ ਨੂੰ ਥੋੜਾ ਜਿਹਾ ਗੁੱਸਾ ਲੱਗਿਆ ਇਸ ਗੱਲ ਦਾ, ਵੀ ਦੇਖੋ ਗੁਰੂ ਸਾਹਿਬ ਦੇ ਵੇਲੇ ਤਾਂ ਇਹ ਲੋਕ ਕੇ ਬਹਿ ਗਏ, ਤੇ ਹੁਣ ਜਿਵੇਂ ਸਰਾਧਾਂ ਦੇ ਵਿਚ ਕਾਂ ਇਕੱਠੇ ਹੋ ਜਾਂਦੇ ਆ, ਖੀਰ ਦੇ ਦੁਆਲੇ ਲੋਕ ਕਾਂ ਪੌੜੀਆਂ ਪਾਉਂਦੇ ਹੁੰਦੇ ਸੀ, ਅੱਗੇ ਤੁਹਾਡੇ ਵੀ ਤਾਂ ਵਿਚੋਂ ਕਈਆਂ ਦੇ ਸ਼ਾਇਦ ਪਾਈਆਂ ਹੀ ਹੋਣ, ਕਦੇ ਮੈਂ ਵੀ ਨਿਆਣਾ ਹੁੰਦਾ ਦੇਖਦਾ ਰਿਹਾ, ਸਾਡੇ ਵੀ ਘਰ ਵਿਚ ਪਹਿਲਾਂ ਮਨਮਤ ਹੈਗੀ ਸੀ ਅਸੀਂ, ਇਹ ਬ੍ਰਾਹਮਣ ਦਾ ਪਖੰਡ ਹੀ ਇੰਨਾ ਖਿਲਾ ਰਿਹਾ ਸੀ। ਉੱਥੇ ਫਿਰ ਕਾਂ ਬੜੇ ਇਕੱਠੇ ਹੋ ਜਾਂਦੇ ਸਰਾਧਾਂ ਦੇ ਦਿਨਾਂ, ਇਹ ਮਸੰਦ ਐ ਫਿਰ ਜਿਵੇਂ ਕਾਂ ਇਕੱਠੇ ਹੋ ਜਾਂਦੇ ਨਾ ਖੀਰ ਖਾਣ ਵਾਸਤੇ, ਇਹ ਵੀ ਸਾਰੇ ਇਕੱਠੇ ਹੋ ਗਏ। ਮੱਖਣ ਸ਼ਾਹ ਨੂੰ ਫਿਰ ਗੁੱਸਾ ਆਇਆ ਵੀ ਸਤਿਗੁਰੂ ਦੇ ਆਏ ਤੇ ਤਾਂ ਕੋਈ ਵੀ ਨਹੀਂ ਆਇਆ, ਤੇ ਹੁਣ ਪਦਾਰਥ ਦੇ ਲਾਲਚ ਦੇ ਵਿਚ ਹੁਣੇ ਆ ਗਏ ਨੇ। ਇਹ ਮੱਖਣ ਸ਼ਾਹ ਨੇ ਦੇਖ ਕੇ ਫਿਰ ਉਹਨਾਂ ਨੂੰ,
ਤਿੰਨ ਸਭ ਕੋ ਪੈਖ ਮੱਖਣ ਕਹਿਓ, ਤੂੰ ਮੈਂ ਅਦਕ ਖੋਟ ਮੈਂ ਲਾਹਿਓ,
ਭਾਈ ਮੱਖਣ ਸ਼ਾਹ ਕਹਿੰਦਾ ਤੁਹਾਡੇ ਵਿਚ ਬਹੁਤ ਖੋਟ ਹੈ, ਬੜੇ ਖੋਟੇ ਹੋ ਤੁਸੀਂ, ਮੈਂ ਦੇਖ ਲਿਆ ਵੀ ਤੁਸੀਂ ਮਨ ਦੇ ਖੋਟੇ ਹੋ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਦਿਲ ਕਾਤੀ ਗੁੜ ਬਾਤ ਕੀ, ਤੁਹਾਡੀਆਂ ਗੱਲਾਂ ਮਿੱਠੀਆਂ ਵਾਹਨਾ ਰੱਖਦੀਆਂ ਨੇ, ਸਤਿਗੁਰੂ ਦਾ ਏਡਾ ਅਪਮਾਨ ਹੋਏ, ਇਹ ਤੁਸੀਂ ਬੜੇ ਖੋਟੇ ਹੋ। ਕਿਸੇ ਖੋਟੇ ਬੰਦੇ ਨੂੰ ਸਾਹਮਣੇ ਖੜ ਕੇ ਉਹਨੂੰ ਕਹਿਣਾ ਤੂੰ ਖੋਟਾ, ਇਹ ਕਿਸੇ ਸੂਰਮੇ ਬੰਦੇ ਦਾ ਕੰਮ ਹੈ, ਪਿੱਛੋਂ ਤਾਂ ਸਾਰੀ ਦੁਨੀਆ ਮਾੜਾ ਕਹਿ ਲੈਂਦੀ ਹੈ, ਰਾਜੇ ਨੂੰ ਗਾਲਾਂ ਕੱਢ ਲੋ, ਸਾਹਮਣੇ ਕਹਿਣਾ, ਇਹ ਜ਼ਰੂਰਤ ਕਿਸੇ ਕਿਸੇ ਵਿੱਚ ਹੈ। ਸੋ ਇਸ ਪ੍ਰਕਾਰ ਫਿਰ ਉਹਨਾਂ ਦੇ ਸਾਹਮਣੇ ਮੱਖਣ ਸ਼ਾਹ ਨੇ ਕਹਿ ਦਿੱਤਾ ਹੈ,
ਸ੍ਰੀ ਗੁਰ ਕਾਰਨ ਕਰਨ ਕਿਰਪਾਲ।
ਇਹ ਸਤਿਗੁਰੂ ਕਰਨ ਕਾਰਨ ਕਿਰਪਾਲੂ, ਸਤਿਗੁਰੂ ਕਰਨ ਕਾਰਨ ਸਮਰੱਥ ਸਤਿਗੁਰੂ, ਉਹ ਆਏ ਹੁਣ ਚੱਲ ਕੇ ਮੰਦਭਾਗੀਓ, ਜਿਨ੍ਹਾਂ ਦੇ ਦਰਸ਼ਨਾਂ ਦੁਨੀਆਂ ਤਰਸਦੀ ਆ। ਮੈਂ ਕਿੰਨੀਆਂ ਹਜ਼ਾਰਾਂ ਪਿੰਡਾਂ ਮੀਲ ਸਫ਼ਰ ਕਰਕੇ ਆਇਆ ਜਿਨ੍ਹਾਂ ਦੇ ਦੀਦਾਰ ਕਰਨ ਵਾਸਤੇ, ਤੁਸੀਂ ਇੱਥੇ ਆਇਆਂ ਦੇ ਦਰਸ਼ਨ ਨਹੀਂ ਕਰ ਸਕੇ। ਇਹ ਤਾਰਨਾ ਕੀਤੀ ਮੱਖਣ ਸ਼ਾਹ ਨੇ,
ਚੱਲ ਕਰ ਆਈ ਕਰਨ ਨਿਹਾਲ।
ਉਹ ਤਾਂ ਤੁਹਾਨੂੰ ਨਿਹਾਲ ਕਰਨ ਵਾਸਤੇ ਆਏ ਸੀ। ਨਿਹਾਲ ਦਾ ਅਰਥ ਹੈ ਦੁੱਖ ਰਹਿਤ ਪਦਵੀ ਨੂੰ ਨਿਹਾਲ ਕਹਿੰਦੇ। ਨਾਨਕ ਨਦਰੀ ਨਦਰ ਨਿਹਾਲ, ਗੁਰੂ ਦੇ ਕੋਲ ਨਿਹਾਲ ਕਰਨ ਵਾਲੀ ਨਦਰ ਹੈ।
ਤੁਮ ਬੇਮੁਖ ਹੋਏ ਦੁਰੇ ਕਾਰਨ ਮੈਂ,
ਤੁਸੀਂ ਬੇਮੁਖ ਹੋ ਕੇ ਦੁਰੇ ਕਹੀਏ ਛਿਪ ਗਏ, ਆਪਣੇ ਘਰਾਂ ਵਿਚ ਛੁਪ ਗਏ ਹੋ।
ਨੈ ਦਰਸ਼ਨ ਕੀਨਸ ਤਿਸ ਸ਼ਨ ਮੈਂ,
ਤੁਸੀਂ ਉਸ ਛਿਣ ਗੁਰੂ ਦੇ ਦਰਸ਼ਨ ਨਹੀਂ ਕੀਤੇ ਜਦੋਂ ਪਹੁੰਚੇ ਸਤਿਗੁਰੂ।
ਨੈ ਸਨਮਾਨ ਕੀਨ ਤਨ ਕੇਰਾ,
ਤੁਸੀਂ ਸਨਮਾਨ ਨਹੀਂ ਕੀਤਾ ਉਹਨਾਂ ਦਾ ਆ ਕਰਕੇ।
ਇਹ ਕਿਆ ਕੀਨਸ ਖੋਟ ਬਡੇਰਾ,
ਇਹ ਕਿਆ ਕੀਤਾ ਤੁਸੀਂ, ਬਹੁਤ ਵੱਡੀ ਖੋਟ ਹੈ ਤੁਹਾਡੇ ਵਿਚ, ਬੜੇ ਖੋਟੇ ਹੋ ਤੁਸੀਂ। ਪੂਜਾ ਦੇ ਧਾਨ ਨੇ ਤੁਹਾਡੇ ਮਨ ਤਨ ਖੋਟੇ ਕਰ ਦਿੱਤੇ ਹਨ।
ਜਿਮਾਵੰਤ ਗੁਰ ਕਹਿ ਨਾ ਕਾਓ,
ਕਹਿਣ ਲੱਗੀ ਗੱਲ ਇਹ ਹੈ ਮੇਰਾ ਗੁਰੂ ਇਹ ਬਹੁਤ ਖਿਮਾ ਵਾਲਾ, ਮੈਂ ਕਰਾਂ ਕੀ, ਮੇਰੀ ਜ਼ਬਾਨ ਬੰਨ ਦਿੱਤੀ, ਮੇਰੇ ਹੱਥ ਬੰਨ ਦਿੱਤੇ, ਮੈਂ ਤਾਂ ਤੁਹਾਡਾ ਇਲਾਜ ਮਸੰਦੋ ਸੋਚ ਲਿਆ ਸੀ। ਮੱਖਣ ਸ਼ਾਹ ਕਹਿੰਦਾ ਤੁਹਾਡੇ ਇਲਾਜ ਦਾ ਤਾਂ ਪ੍ਰਬੰਧ ਸੀ ਮੇਰੇ ਕੋਲ, ਪਰ ਕਰਾਂ ਕੀ, ਗੁਰੂ ਬੜੇ ਖਿਮਾਵੰਤ ਹਨ।
ਨਹੀਂ ਤਾਂ ਬਿਪਤ ਪਰਤ ਤੁਮ ਮਾਓ,
ਨਹੀਂ ਤਾਂ ਮੈਂ ਸਮਝ ਲੋ ਵੀ ਬਿਪਤਾ ਰੂਪ ਹੋ ਕੇ ਆ ਗਿਆ ਸੀ ਤੁਹਾਡੇ ਤੇ, ਬਿਪਤਾ ਆ ਗਈ ਸੀ ਜਿਹੜੀ ਧੀਰ ਮੱਲ ਦੇ ਆਈ ਤੁਹਾਡੇ ਵੀ ਆ ਗਈ ਸੀ ਇਹ ਬਿਪਤਾ, ਇਹ ਬਿਪਤਾ ਟਾਲ ਗਏ ਮੇਰੇ ਸਤਿਗੁਰੂ।
ਇਹ ਅਪਰਾਧ ਜੇ ਤੁਮ ਤੇ ਪਾਇਓ,
ਇਹ ਜਿਹੜਾ ਅਪਰਾਧ ਤੁਹਾਡੇ ਕੋਲੋਂ ਹੋਇਆ ਹੈ, ਦੋਸ਼ ਤੁਹਾਡੇ ਕੋਲੋਂ ਹੋਇਆ, ਪਾਪ ਜਿਹੜਾ ਕਰ ਬੈਠੇ ਹੋ,
ਨਹੀਂ ਵਿਚਾਰਨ ਔਰ ਕਿਸ ਕੀਓ,
ਤੁਸੀਂ ਇਹ ਪਾਪ ਕਰਨ ਲੱਗਿਆ ਕੋਈ ਵਿਚਾਰ ਕੀਤੇ ਹੀ ਨਹੀਂ ਮਨ ਵਿਚ ਵੀ ਕੀ ਕਰ ਰਹੇ ਹੋ। ਗੁਰੂ ਚੱਲ ਕੇ ਆਇਆ ਹੋਵੇ ਤੇ ਤੁਸੀਂ ਉਹਦੇ ਦੀਦਾਰ ਨਾ ਕਰੋ, ਲਾਹਣਤ ਹੈ ਤੁਹਾਡੇ ਸਿੱਖ ਕੌਣ ਦੇ, ਮਸੰਦ ਕੌਣ ਦੇ, ਤੁਹਾਡੀਆਂ ਡਿਊਟੀਆਂ ਕੀ ਹਨ, ਇਹ ਕੀ ਕੀਤਾ ਹੈ।
ਤਉ ਆਪਣੀ ਸੰਤਤ ਕੇਰਾ,
ਤੁਸੀਂ ਤਾਂ ਆਪਣੀ ਔਲਾਦ ਲਈ ਕੰਡੇ ਬੀਜ ਦਿੱਤੇ ਮਸੰਦੋ, ਇਹ ਕੰਡੇ ਤੁਹਾਡੀ ਔਲਾਦ ਵੀ ਚੁਗੀ ਅੱਗੇ ਚੱਲ ਕੇ, ਤੁਸੀਂ ਤਾਂ ਚੁਗਣੇ। ਇਹ ਬਹੁਤ ਸਾਰੇ ਐਸੇ ਬਚਨ ਮੱਖਣ ਸ਼ਾਹ ਕਰ ਰਿਹਾ ਹੈ।
ਕੀਨ ਬੁਰਾ ਲਹਿ ਕਸ਼ਟ ਵਡੇਰਾ,
ਇਹ ਜਿਹੜਾ ਬੁਰਾ ਕੀਤਾ ਬੜਾ ਭਾਰੀ ਦੁੱਖ ਪ੍ਰਾਪਤ ਹੋਏਗਾ ਤੁਹਾਡੀ ਸੰਤਾਨ ਨੂੰ ਤੇ ਤੁਹਾਨੂੰ।
ਬਾਕਨ ਤੇ ਹੀ ਸੁਖ ਦੁਖ ਦਾਤਾ,
ਸਤਿਗੁਰੂ ਮਹਾਰਾਜ ਤਾਂ ਬਚਨਾਂ ਦੇ ਨਾਲ ਸੁਖ ਅਰ ਦੁੱਖ ਦੇਣ ਵਾਲੇ, ਦੁੱਖ ਤਾਂ ਦਿੰਦੇ ਨੀ ਕਿਸੇ, ਮਹਾਰਾਜ ਦੇ ਬਚਨ ਸੁਖਦਾਇਕ ਸਨ ਤੇ ਗੁਰੂ ਦੇ ਉਹ ਬਚਨ, ਪਰ ਉਹਨਾਂ ਦੇ ਬਚਨ ਨਾਲ ਐਸੇ ਵੀ ਹੋ ਗਏ ਜਿਨ੍ਹਾਂ ਦੇ ਭਵਿੱਖਤ ਬਚਨ ਕਹਿ ਗਏ ਨੇ ਸਤਿਗੁਰੂ ਤੁਹਾਨੂੰ, ਉਹ ਬਚਨਾਂ ਦੇ ਅਨੁਸਾਰ ਮੈਂ ਕਹਿੰਦਾ ਵੀ ਤੁਹਾਨੂੰ ਦੁੱਖ ਮਿਲੇਗਾ ਬਹੁਤ।
ਅਸ ਸਤਿਗੁਰੂ ਤੁਮ ਕਿਉਂ ਨਹੀਂ ਜਾਤਾ,
ਐਸੇ ਸਤਿਗੁਰੂ ਨੂੰ ਕਿਉਂ ਨਹੀਂ ਪਹਿਚਾਣਿਆ ਤੁਸੀਂ, ਤੇ ਕਿਉਂ ਤੁਸੀਂ ਗੁਰੂ ਤੋਂ ਬੇਮੁਖ ਹੋਏ, ਮੈਂ ਜਾਣਨਾ ਚਾਹੁੰਦਾ ਹਾਂ ਕਾਰਨ ਕੀ ਹੈ, ਬੋਲੋ ਤਾਂ ਸਹੀ। ਇਹ ਮਸੰਦਾ ਨੂੰ ਪੁੱਛਦਾ ਮੱਖਣ
ਸ਼ਾਹ, ਕਹਿੰਦੇ
ਮੈਨੂੰ ਤਾਂ ਇਉਂ ਲੱਗਦਾ ਜਿਵੇਂ ਤਿੱਖਾ ਜਾ ਕੁਠਾਰ ਕੋਈ ਹੱਥ ਵਿਚ ਲੈ ਕੇ, ਕੁਠਾਰ ਦਾ ਅਰਥ ਕੁਹਾੜਾ, ਇਹ ਕੋਈ ਕੁਹਾੜੀ ਲੈ ਕੇ ਨਾ ਤਿੱਖੀ ਹੋਵੇ ਕੋਈ, ਜਿਵੇਂ ਕੋਈ ਉਸ ਕੁਹਾੜੀ ਦੇ ਨਾਲ ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ, ਆਪਸ ਕਟਾਰੀ ਆਪਸ ਕੋ ਲਾਈ, ਮਨ ਆਪਣਾ ਕਿਨੋ ਫਾਟ, ਆਪਣੀ ਕਟਾਰੀ ਨਾਲ ਕੋਈ ਆਪਣੇ ਪੇਟ ਪਾੜ ਲਵੇ, ਆਪਣੇ ਕੁਹਾੜੇ ਨਾਲ ਆਪਣੇ ਪੈਰ ਵੱਢ ਲਵੇ। ਕਹਿੰਦੇ ਮੈਨੂੰ ਤਾਂ ਇਉਂ ਲੱਗਿਆ ਤੁਸੀਂ ਆਪਣੀਆਂ ਜੜਾਂ ਆਪ ਹੀ ਵੱਢ ਲਈਆਂ ਹਨ।
ਨਿਜ ਪਗ ਹਤਿਓ ਮੂੜਤਾ ਸਾਥ,
ਤੁਸੀਂ ਮੂਰਖਤਾਈ ਦੇ ਨਾਲ ਆਪਣੇ ਪੈਰ ਵੱਢ ਲਏ ਹਨ।
ਆਵਹੀ ਫਲ ਲੇਤੇ ਤੁਮ ਪਾਏ,
ਕਹਿੰਦਾ ਵੀ ਇੱਕ ਗੱਲ ਇਹ ਹੈ ਵੀ ਤੁਹਾਨੂੰ ਫਲ ਮਿਲਣ ਨੂੰ ਕਹਿੰਦੇ ਦਿਲ ਬਹੁਤੀ ਦੇਰ ਨਹੀਂ ਸੀ ਲੱਗਣੀ, ਇਹ ਤੁਹਾਨੂੰ ਫਲ ਕੀਤੀ ਦਾ ਹੁਣੇ ਮਿਲ ਜਾਣਾ ਸੀ ਐਸੇ ਵੇਲੇ, ਪਰ ਕਰਾਂ ਕੀ, ਮੇਰੇ ਸਤਿਗੁਰੂ ਸਹਿਮਤ ਨਹੀਂ ਹੋਏ।
ਪਰ ਸਤਿਗੁਰ ਕੀ ਜਗਾ ਰਜਾਏ,
ਪਰ ਸਤਿਗੁਰੂ ਦੀ ਰਜਾ ਇਹੀ ਸੀ ਵੀ ਮੈਂ ਤੁਹਾਨੂੰ ਕੁਛ ਨਾ ਕਹਾਂ, ਨਹੀਂ ਤੁਹਾਡਾ ਤਾਂ ਇਲਾਜ ਹੋ ਗਿਆ ਸੀ ਹੁਣ ਹੀ।
ਸੁਣ ਮਸੰਦ ਬੋਲੇ ਧਾਰ ਤਰਾਸ,
ਡਰ ਕੇ ਫਿਰ ਜਿਹੜਾ ਬੰਦਾ ਪਾਪੀ ਹੁੰਦਾ ਉਹਦੇ ਪਹਿਲਾਂ ਤਾਂ ਪਾਪਾਂ ਨੇ ਬੜਾ ਕਮਜ਼ੋਰ ਕਰਿਆ ਵਾ ਹੁੰਦਾ ਆ, ਤੇ ਉਹ ਪਾਪ ਆਤਮਾ ਡਰੇ ਤੇ ਪਸ਼ਚਾਤਾਪ ਥੋੜਾ ਜਿਹਾ ਹੋਇਆ, ਸਾਹਮਣੇ ਖੜਾ ਦਿਖਦਾ ਮੱਖਣ ਸ਼ਾਹ, ਡਰ ਕੇ ਫਿਰ ਕੁਝ ਬਨਾਵਟੀ ਗੱਲਾਂ ਲੱਗੇ ਕਰਨ।
ਉਹ ਮੱਖਣ ਸੁਣ ਕਹੇ ਤੁਝ ਪਾਸ,
ਹੇ ਮੱਖਣ ਤੁਹਾਡੇ ਕੋਲ ਅਸੀਂ ਸੱਚ ਕਹਿੰਦੇ ਹਾਂ ਵੀ ਅਸਲ ਗੱਲ ਇਹ ਹੈ ਜਿਹੜੇ ਕਰਕੇ ਅਸੀਂ ਲੁਕੇ ਸਾਂ।
ਇਹ ਪ੍ਰਤਾਪ ਗੁਰਨ ਕੋ ਸਾਰਾ,
ਵੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂਆਂ ਦਾ ਹੀ ਪ੍ਰਤਾਪ ਹੈ, ਇੱਥੇ ਕੋਈ ਸਾਡੇ ਕਰਕੇ ਨਹੀਂ ਜੰਗ ਦਿਉਂਦੇ, ਇਹ ਗੁਰੂਆਂ ਦਾ ਘਰ ਹੈ, ਗੁਰੂ ਦਾ ਪ੍ਰਤਾਪ ਹੈ, ਇਹ ਅਸੀਂ ਸਮਝਦੇ ਹਾਂ।
ਸਭ ਹਨ ਪਰ ਤਿੰਨ ਕੋ ਉਪਕਾਰਾ,
ਸਾਰਿਆਂ ਦੇ ਉੱਤੇ ਗੁਰੂ ਦਾ ਪਰ ਉਪਕਾਰ ਵੀ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਇਸ ਦਾ ਬੁਰਾ ਕੀ ਹੋਏ, ਗੁਰੂ ਸਾਰਿਆਂ ਤੇ ਪਰਉਪਕਾਰ ਕਰਦਾ ਹੈ।
ਰਣ ਜੈ ਕਰ ਸ੍ਰੀ ਹਰਗੋਬਿੰਦ,
ਪਰ ਅਸੀਂ ਤੁਹਾਨੂੰ ਕਾਰਨ ਦੱਸਦੇ ਹਾਂ ਵੀ ਕੀ ਆ ਮੱਖਣ ਸ਼ਾਹ, ਜਦੋਂ ਇਸ ਗੁਰੂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਜੰਗ ਫਤਿਹ ਕਰ ਲਈ, ਜੰਗ ਫਤਿਹ ਕਰਨ ਤੋਂ ਬਾਅਦ
ਬਰੀ ਨਾਸ਼ ਦਲ ਤੁਰਕ ਬਿਲਾਂਦਾ,
ਜਦੋਂ ਮੁਗਲ ਸਖਾਂ ਪਠਾਨ ਚੜ ਕੇ ਆਇਆ, ਸ਼ਾਹਜਹਾਨ ਦਾ ਭੇਜਿਆ ਹੋਇਆ, ਇਹਦੇ ਪਿੱਛੇ ਵੀ ਬੜਾ ਭਾਰੀ ਸਾਹਸੀ ਇਤਿਹਾਸ ਹੈ, ਜਿਹੜੇ ਤਰੀਕੇ ਦੇ ਨਾਲ ਇਤਿਹਾਸ ਦੇ ਵਿੱਚ ਤਵਾਰੀਖਾਂ ਵਿੱਚ ਲਿਖਿਆ ਹੋਇਆ, ਉਹਦੇ ਤੇ ਫਿਰ ਬੜੀ ਭਾਰੀ ਸ਼ੰਕਾ ਖੜੀ ਹੋ ਜਾਂਦੀ। ਉਹ ਜਿਹੜੀ ਸ਼ੰਕਾ ਸਾਹਸ, ਅਸੀਂ ਆਪਣੇ ਆਪ ਆਪਣੇ ਗੁਰੂ ਨੂੰ ਕਥਾ ਕਰਦੇ ਕਰਦੇ ਦੋਸ਼ੀ ਠਹਿਰਾ ਦਿੰਦੇ ਹਾਂ, ਜੇ ਦੂਸਰੇ ਪੱਖ ਵਾਲਾ ਸਾਡੇ ਤੇ ਸਵਾਲ ਕਰੇ ਫਿਰ ਸਾਡੇ ਕੋਲ ਉਹਦਾ ਉੱਤਰ ਨਹੀਂ ਬਣੇਗਾ। ਉਹਦੇ ਚ ਇਹ ਹੈ ਵੀ ਇਹਦਾ ਮੁੱਢ ਝਗੜਾ ਕੀ ਹੋਇਆ ਵੀ ਸ਼ਾਹਜਹਾਨ ਦਾ ਬਾਜ ਸੀ ਜਿਹੜਾ ਉੱਡ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆ ਗਿਆ, ਕਿਉਂਕਿ ਮਹਾਰਾਜ ਨੇ ਬਾਜ ਉਹ ਫੜ ਲਿਆ, ਤੇ ਜਦੋਂ ਮੀਰ ਸ਼ਿਕਾਰ ਲੈਣ ਲਈ ਆਇਆ ਤੇ ਜਵਾਬ ਦੇ ਦਿੱਤਾ ਵੀ ਨਹੀਂ ਇਹ ਨਹੀਂ ਅਸੀਂ ਦੇਣਾ, ਸਾਡੇ ਕੋਲ ਆ ਗਿਆ, ਸਾਡੇ ਕਬਜ਼ੇ ਚ ਆ ਗਿਆ, ਐਸਾ ਲਿਖਿਆ ਕਥਾ ਦੇ। ਉਹਨੇ ਜਾ ਕੇ ਜਦੋਂ ਬਾਦਸ਼ਾਹ ਨੂੰ ਦੱਸਿਆ, ਉਹ ਅੱਗ ਬਰੋਲਾ ਹੋ ਗਿਆ, ਕਹਿੰਦਾ ਜੇ ਬਾਜ ਨੂੰ ਹੱਥ ਪਾਇਆ ਕੱਲ ਨੂੰ ਤਾਜ ਨੂੰ ਹੱਥ ਪਾਊ, ਇਹਦਾ ਇਲਾਜ ਹੁਣੇ ਕਰਨਾ ਚਾਹੀਦਾ। ਕਾਜੀ ਨੂੰ ਭੇਜਿਆ, ਕਾਜੀ ਨੇ ਵੱਧ ਘੱਟ ਗੱਲਾਂ ਕਰੀਆਂ, ਉੱਥੇ ਵੀ ਇਤਿਹਾਸ ਦੇ ਵਿੱਚ ਕਾਜੀ ਤੋਂ ਜੋ ਕੁਛ ਕਹਾ ਦਿੱਤਾ ਵਿਖਾਰੀਆਂ ਨੇ ਉਹ ਸੱਚਾਈ ਨਹੀਂ, ਉਹਦੇ ਪਿੱਛੇ ਕੋਈ ਹੋਰ ਬਾਤ ਹੈ, ਉਹ ਵੀ ਵਿਚਾਰ ਕੇ ਇਤਿਹਾਸ ਪੜ੍ਹਨ ਵਾਲਾ ਹੋਵੇ। ਮੈਂ ਉਨੀ ਕੁ ਗੱਲ ਲੈਣਾ, ਤੇ ਜਿਸ ਵੇਲੇ ਬਾਦਸ਼ਾਹ ਦੇ ਵੱਲੋਂ ਕਾਜੀ ਆਇਆ, ਕਾਜੀ ਨੇ ਕਿਹਾ ਵੀ ਤੁਸੀਂ ਬਾਜ ਨੂੰ ਹੱਥ ਪਾਇਆ, ਤੁਹਾਨੂੰ ਪਤਾ ਨੀ ਇਹ ਪਾਤਸ਼ਾਹ ਦਾ ਬਾਜ ਮਾਰ, ਕਹਿੰਦੇ ਪਤਾ, ਫਿਰ ਅੱਜ ਬਾਜ ਨੂੰ ਹੱਥ ਪਾਏ ਕੱਲ ਨੂੰ ਤਾਜ ਨੂੰ ਹੱਥ ਪਾਓਗੇ। ਮਹਾਰਾਜ ਕਹਿੰਦੇ ਦੇਖ ਕਾਜੀ ਵੀ ਤੂੰ ਧਾਰਮਿਕ ਬੰਦਾ, ਇਨਸਾਫ ਦੀ ਬਾਤ ਕਰ। ਬੋਲੋ ਕੀ ਇਨਸਾਫ ਦੀ ਬਾਤ? ਕਹਿੰਦੇ ਤੁਹਾਡਾ ਮੁਗਲ ਦਰਬਾਰ ਦਾ ਜੋ ਕਾਨੂੰਨ ਤਰਮੀਮ ਹੋ ਕੇ ਲਿਖਤ ਵਿੱਚ ਆਇਆ, ਉਸ ਕਾਨੂੰਨ ਦੇ ਮੁਤਾਬਕ ਤੁਹਾਡਾ ਜਿਹੜਾ ਲਾਅ ਬਣਾਇਆ, ਦਿੱਲੀ ਦੇ ਤਖ਼ਤ ਨੇ ਜੋ ਲਾਅ ਬਣਾਇਆ, ਲਾਅ ਕੀ ਬਣਾਇਆ ਸੀ? ਅਜਿਵੇਂ ਪਿੱਛੇ ਜੇ ਜਦੋਂ ਅਕਾਲੀ ਸਰਕਾਰ ਬਣੀ ਤੇ ਉਹ ਸੋਚਿਆ ਵੀ ਜਾਇਦਾਦਾਂ ਦੇ ਬੜੇ ਝਗੜੇ, ਬਹੁਤੇ ਕੇਸ ਕੀ ਹੁੰਦੇ ਆ, ਜ਼ਮੀਨ ਕਿਸੇ ਦੀ ਹੁੰਦੀ ਹੈ ਗੁਰਦੌਰੀ ਕੋਈ ਨਾ ਕਰਾ ਲੈਂਦਾ, ਝਗੜਾ ਖੜਾ ਹੋ ਜਾਂਦਾ, ਮਾਲਕ ਕੋਈ ਹੈ, ਗੁਰਦੌਰੀ ਵਾਲਾ ਕਹਿੰਦਾ ਮੈਂ ਕਬਜ਼ਾ ਨਹੀਂ ਛੱਡਦਾ। ਇਹਨਾਂ ਫਿਰ ਥੋੜਾ ਜਿਹਾ ਕਾਨੂੰਨ ਬਦਲਿਆ ਵੀ ਪਟਵਾਰੀ ਨੂੰ ਕੋਈ ਅਧਿਕਾਰ ਨਹੀਂ, ਜਿਹੜਾ ਮਾਲਕ ਹੈ ਗੁਰਦੌਰੀ ਉਹਦੇ ਨਾਂ ਹੀ ਹੋਵੇ, ਜਿਹਦੇ ਨਾਂ ਅੰਤਕਾਲ ਗੁਰਦੌਰੀ ਉਹਦੇ ਨਾਂ ਹੈ। ਜਿਵੇਂ ਇਸ ਤਰ੍ਹਾਂ ਕਾਨੂੰਨ ਬਦਲਦੇ ਆ ਨਾ, ਮੁਗਲ ਦਰਬਾਰ ਦੇ ਕੋਲ ਤੋਤਿਆਂ ਦੇ, ਬਾਜਾਂ ਦੇ, ਉਡਾਨ ਭਰਨ ਵਾਲੇ ਪੰਛੀਆਂ ਦੇ ਮੁਕੱਦਮੇ ਬੜੇ ਆਉਣ ਲੱਗ ਗਏ। ਸਰਕਾਰ ਨੇ ਕਿਹਾ ਬੜੀ ਸਰਦਾਰੀ ਵੱਧ ਗਈ, ਤਾਂ ਇਹਦਾ ਇੱਕ ਲਾਅ ਬਣਾ ਦਿੱਤਾ। ਉਸ ਵੇਲੇ ਦਾ ਲਾਅ ਬਣਿਆ ਸੀ, ਲਾਅ ਇਹ ਬਣਾਇਆ ਵੀ ਉਡਾਨ ਭਰਨ ਵਾਲਾ ਕੋਈ ਵੀ ਪੰਛੀ ਹੋਵੇ, ਉਹ ਫਿਰ ਪੰਛੀਆਂ ਦੇ ਨਾਂ ਲਿਖਣ ਦੀ ਲੋੜ ਨਹੀਂ, ਉਡਾਨ ਭਰਨ ਵਾਲਾ ਕੋਈ ਵੀ ਪੰਛੀ ਹੋਵੇ, ਉਹ ਪੰਛੀ, ਉਸ ਪੰਛੀ ਦਾ ਮਾਲਕ ਉਹਦੀ ਸੰਭਾਲ ਆਪ ਕਰੇ। ਅਗਰ ਉਹਦਾ ਪੰਛੀ ਉੱਡ ਕੇ ਕਿਸੇ ਦੂਜੇ ਦੇ ਕੋਠੇ ਤੇ ਜਾ ਬੈਠੇ, ਉਹਦੇ ਖੇਮੇ ਚਲਿਆ ਜਾਵੇ, ਅਗਰ ਉਹ ਪਕੜ ਲਵੇ ਤਾਂ ਪੰਛੀ ਉਸੇ ਦਾ ਮੰਨਿਆ ਜਾਏਗਾ। ਮਹਾਰਾਜ ਕਹਿੰਦੇ ਤੁਹਾਡਾ ਬਣਾਇਆ ਹੋਇਆ ਮੁਗਲਾਂ ਦਾ ਕਾਨੂੰਨ ਇਹ ਕਹਿੰਦਾ ਕਿ ਪੰਛੀ ਉਹਦਾ ਜਿਹਦੇ ਕੋਲ ਚਲਿਆ ਜਾਵੇ, ਇਸ ਕਰਕੇ ਬਾਜ ਮੇਰਾ ਮੇਰੇ ਕੋਲ ਆ ਗਿਆ, ਤੁਹਾਡਾ ਕਾਨੂੰਨ ਕਹਿੰਦੇ ਨਾ ਇਹ। ਕਾਜੀ ਪਤਾ ਕੀ ਕਹਿੰਦਾ? ਕਹਿੰਦਾ ਕਾਨੂੰਨ ਪ੍ਰਜਾ ਵਾਸਤੇ ਹੁੰਦੇ ਨੇ, ਬਾਦਸ਼ਾਹ ਵਾਸਤੇ ਕੋਈ ਕਾਨੂੰਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਮੈਂ ਮੀਰੀ ਪੀਰੀ ਦਿਆਂ ਦੋ ਕਾਹਦੇ ਲਈ ਬਹਿਣੀ ਆ, ਤੇਰੇ ਬਾਦਸ਼ਾਹ ਨੂੰ ਦੱਸਣ ਵਾਸਤੇ ਵੀ ਕਾਨੂੰਨ, ਪ੍ਰਜਾ ਲਈ ਵੀ ਓਨਾ ਹੀ ਹੈ, ਰਾਜਾ ਲਈ ਵੀ ਓਨਾ ਹੀ ਹੈ। ਖਬਰਦਾਰ ਹੋ ਜਾ, ਉਹਨੂੰ ਕਹਿੰਦੇ ਪੰਛੀ ਮੇਰੀ ਸ਼ਰਨ ਵਿੱਚ ਆ ਗਿਆ ਤੇ ਇਹ ਹੁਣ ਤੇਰੇ ਕਾਨੂੰਨ ਦੇ ਮੁਤਾਬਕ, ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਇਸ ਵੇਲੇ ਉਹਦੇ ਮੁਤਾਬਕ ਇਹ ਪੰਛੀ ਹੁਣ ਮੇਰੇ ਕੋਲੋਂ ਨਹੀਂ ਜਾਇਆ। ਜਦੋਂ ਅਸੀਂ ਕਹਿੰਦੇ ਹਾਂ ਵੀ ਬਾਜ ਚਲਿਆ ਗਿਆ, ਮਹਾਰਾਜ ਨੇ ਫੜ ਲਿਆ ਤੇ ਉਹਨੇ ਮੰਗਿਆ, ਮਹਾਰਾਜ ਨੇ ਦਿੱਤਾ ਨਾ, ਤਾਂ ਫਿਰ ਕੱਲ ਨੂੰ ਕਿਸੇ ਦੀ ਮੱਝ ਵਸਾ ਸੰਜੀ ਜਾਂ ਕਿਸੇ ਦਾ ਘੋੜਾ, ਕਿਸੇ ਦਾ ਬਲਦ, ਉਹ ਕਿਸੇ ਦੂਜੇ ਦੇ ਘਰ ਜਾ ਵੜੇ, ਉਹ ਕਹੇ ਵੀ ਮੇਰਾ ਹੀ ਹੋ ਗਿਆ ਹੁਣ ਮੈਂ ਨੀ ਇਹ ਦੇਣਾ, ਤੇ ਪੰਚਾਇਤ ਇਕੱਠੀ ਹੋ ਕੇ ਉਹਨੂੰ ਕੀ ਕਹੂਗੀ ਵੀ ਤੇਰਾ ਹੈ ਨੀ, ਤੂੰ ਇਹਦੇ ਤੇ ਕਬਜ਼ਾ ਕਿਉਂ ਕਰਦਾ। ਅਸੀਂ ਆਪਣੇ ਗੁਰੂ ਨੂੰ ਆਪ ਹੀ ਦੋਸ਼ੀ ਬਣਾਉਂਦੇ ਹਾਂ, ਇਹੋ ਜੀ ਬਾਜ ਦਿੱਤਾ ਨੀ ਤੇ ਝਗੜਾ ਸ਼ੁਰੂ ਹੋ ਗਿਆ। ਲੋਕੀ ਪੁੱਛਣਗੇ ਨੀ ਕਿ ਗੁਰੂ ਨੇ ਪਹਿਲ ਕੀਤੀ ਝਗੜੇ ਵਿੱਚ, ਨਹੀਂ ਭਾਈ। ਦਾਸ ਨੇ ਐਸਾ ਪੜ੍ਹਿਆ, ਮੈਂ ਕਲਪਨਾ ਨਹੀਂ ਕਰ ਰਿਹਾ, ਜੋ ਪੜ੍ਹਿਆ ਉਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਬੜੀ ਭਾਰੀ ਖੋਜ ਕਰਕੇ ਡਾਕਟਰ ਭਾਈ ਵੀਰ ਸਿੰਘ ਨੇ ਤੇ ਇਹ ਲਾਅ ਜਿਹੜਾ ਦੇਖਿਆ ਔਰ ਇਹ ਸਾਬਤ ਕੀਤਾ ਵੀ ਉਸ ਵੇਲੇ ਦਾ ਲਾਅ ਸੀ ਬਣਿਆ। ਇਸ ਕਰਕੇ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਮੁਗਲ ਸਿੰਘਾਂ ਪਠਾਨ ਚੜ ਕੇ ਆਇਆ, ਪਹਿਲਾ ਜੰਗ ਸੀ, 7000 ਫੌਜ ਜਿਹੜੀ ਸਭ ਜਹੰਦਮ ਨੂੰ ਪਹੁੰਚਾ ਦਿੱਤੀ, ਬੀਬੀ ਵੀਰ ਦਾ ਵਿਆਹ ਰੱਖਿਆ ਹੋਇਆ ਸੀ। ਉਸ ਤੋਂ ਬਾਅਦ ਹਰਗੋਬਿੰਦ ਪਰੇ ਦੀ ਲੜਾਈ ਹੋਈ, 15000 ਫੌਜ ਇੱਥੇ ਗੱਡੀ ਚੜਾਤੀ, ਫਿਰ ਫੂਲ ਮਹਾਰਾਜ ਦੀ ਹੋਈ, 35000 ਇੱਥੇ ਗੱਡੀ ਚੜਾਈ, ਫਿਰ ਆਖਰੀ ਜੰਗ ਕਰਤਾਰਪੁਰ ਦਾ, 1,00,000 ਸਿਪਾਹੀ ਸਰਕਾਰ ਦਾ ਮਾਰਿਆ ਗਿਆ ਇੱਥੇ। ਇਹ ਵੱਡਾ ਜੰਗ ਸੀ, ਸ਼ਾਹਜਹਾਨ ਨੇ ਗੋਡੇ ਟੇਕ ਦਿੱਤੇ, ਤੇ ਆਖਰੀ ਜੰਗ ਸੀ, ਉਸ ਤੋਂ ਬਾਅਦ ਜੰਗ ਨਹੀਂ ਹੋਇਆ ਕੋਈ। ਤੇ ਕਹਿੰਦੇ ਜਦੋਂ ਸਤਿਗੁਰੂ ਨੇ ਜੰਗ ਕਰਕੇ ਉਹ ਪਿਛਲੀ ਗੱਲ, ਹੁਣ ਇਹ ਨਾ ਆਪਣੇ ਆਪ ਨੂੰ ਦੇਖੋ, ਝੂਠਾ ਬੰਦਾ ਵੀ ਕਈ ਵਾਰ ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਦੂਸਰੇ ਨੂੰ ਭਰਮਾਉਣ ਵਾਲੀਆਂ ਤੇ ਲੱਗੇ ਇਹ ਵੀ ਸੱਚ ਬੋਲਦਾ। ਤੇ ਇਹ ਕਹਿੰਦੇ ਅਸੀਂ ਇਸ ਕਰਕੇ ਲੁਕੇ ਆ, ਇਹਦਾ ਕਾਰਨ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦੇ ਪਿਤਾ ਨੇ ਮੁਗਲਾਂ ਨੂੰ, ਇਸ ਕਰਕੇ ਗੁਰੂ ਨੂੰ ਮੁਗਲ ਮਾਰ ਕਹਿਣ ਲੱਗ ਗਏ ਸੀ, ਮੁਗਲਾਂ ਨੂੰ ਮਾਰਨ ਵਾਲਾ ਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮਡਹਿਲਾ ਗੁਰੂ ਕਹਿੰਦੇ ਸੀ, ਸੋ ਇਹ ਨਾਂ ਰੱਖੇ ਸੀ ਲੋਕਾਂ ਨੇ ਜਿਹੜੇ ਗੁਰੂ ਸਾਹਿਬ ਤੋਂ ਉਲਟ ਸੀ ਗੱਲਾਂ ਦੇ। ਕਹਿੰਦੇ ਉਸ ਵੇਲੇ ਗੁਰੂ ਸਾਹਿਬ ਜਦੋਂ ਜੰਗ ਜਿੱਤ ਕੇ ਮਹਾਰਾਜ ਸਾਹਿਬ ਜੀ ਵਾਪਸ ਆਏ,
ਕਰੇ ਨਾਸ਼ ਦਲ ਤੁਰਕ ਬਿਲੰਦ,
ਸਾਰੇ ਤੁਰਕਾਂ ਨੂੰ ਜਦੋਂ ਮਾਰ ਦਿੱਤਾ ਸੀ ਸਤਿਗੁਰਾਂ ਨੇ,
ਤਬ ਕੀ ਕਰਤ ਈਰਖਾ ਦਰੋਹੇ।
ਇਹ ਮੱਖਣ ਸ਼ਾਹ ਉਦੋਂ ਦੋ ਨਾ ਇਹ ਬਹੁਤ ਈਰਖਾ ਕਰਦੇ ਆਪਣੇ ਨਾਲ, ਗੁਰੂ ਸਾਹਿਬਾਂ ਨਾਲ ਤਾਂ ਬਹੁਤ ਹੀ ਕਰਦੇ ਹਨ।
ਇਹ ਸਤਵਾਕ ਕਹਿਤਾ ਤੋਏ,
ਇਹ ਜਿਹੜੇ ਵਚਨ ਅਸੀਂ ਤੈਨੂੰ ਨਾ ਸੱਚੇ ਕਹਿੰਦੇ ਹਾਂ, ਅਸੀਂ ਝੂਠ ਨੀ ਕਹਿੰਦੇ, ਮਸੰਦ ਕਹਿੰਦੇ, ਵਚਨ ਤੈਨੂੰ ਸੱਚੇ ਕਹਿੰਦੇ ਹਾਂ।
ਸ੍ਰੀ ਹਰਿ ਗੁਰੂ ਪੁਨ ਭਏ,
ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਹੋਏ,
ਨਹੀਂ ਸੁਧਾ ਸਰ ਬਾਸੋ ਕਹੇ,
ਇਸੇ ਕਾਰਨ ਉਹ ਕਦੇ ਹੀ ਨੀ ਇੱਥੇ ਆਏ। ਤੇ ਜਦੋਂ ਸੱਤਵੇਂ ਪਾਤਸ਼ਾਹ ਨੀ ਆਏ, ਅੱਠਵੇਂ ਨੀ ਆਏ, ਇਹਨਾਂ ਨੇ ਕਾਹਨੂੰ ਆਉਣਾ ਸੀ? ਤੁਰਕ ਖਿੱਚਦੇ ਆ ਇਹਨਾਂ ਦੇ ਆਉਣ ਤੋਂ, ਦੇਖੋ ਕੈਸੇ ਕਾਨੂੰਨ ਕੱਢ ਕੇ ਲਿਆਂਦਾ ਹੈ ਨਾ, ਇਹ ਸਾਬਤ ਕਰ ਦਿੱਤੀ ਗੱਲ। ਤੇ ਇਸ ਕਰਕੇ ਨਾ ਸੰਕੋਚ ਕੀਤਾ ਸੱਤਵੇਂ ਪਾਤਸ਼ਾਹ ਨੇ, ਉਹ ਆਏ ਨੀ ਸੀ ਇੱਥੇ।
ਸੁਣ ਕਰ ਜੇ ਮਲੇਸ਼ ਸਮੁਦਾਏ,
ਇਹ ਸੁਣ ਕੇ ਜਿਹੜੇ ਮਲੇਸ਼ ਹਨ ਬੜਾ ਭਾਰੀ ਦਵੈਸ਼ ਕਰਦੇ ਹਨ,
ਆਏ ਵਿਗਾੜ ਕਰਨ ਇਸ ਥਾਂ,
ਇਹ ਵਿਗਾੜ ਕਰਨਗੇ ਆ ਕੇ ਗੁਰੂ ਦਾ ਨਾਮ ਸੁਣ ਕੇ ਵੀ ਪਹੁੰਚਿਆ ਗੁਰੂ ਇੱਥੇ।
ਇਤਿਹਾਸਕ ਔਰ ਗਟੇ ਵਿਚਾਰ,
ਇਤਿਹਾਸਕ ਇਹੋ ਜਿਹੀਆਂ ਗੱਲਾਂ ਅਸੀਂ ਵਿਚਾਰੀਆਂ,
ਨਹੀਂ ਆਏ ਬੈਠੇ ਦਰਬਾਰ,
ਤਾਂ ਨੀ ਅਸੀਂ ਆਏ, ਨਹੀਂ ਤਾਂ ਆ ਜਾਂਦੇ, ਇਸ ਕਰਕੇ ਨੀ ਆਏ ਹਾਂ। ਤੇ ਇਹ ਕਾਰਨ ਸੀ ਇਹਦੇ ਵਿੱਚ ਵੀ ਤੁਰਕ ਖਿੱਚ ਜਾਣਗੇ ਸਾਡੇ ਤੇ,
ਇਹ ਆਪ ਲਾਉ ਪੇ ਗੁਰੂ ਨਾਨਕੇ।
ਤੇ ਹੁਣ ਅਸਲੀ ਗੱਲ ਨਿਕਲਣ ਲੱਗੀ ਹੈ ਵਿੱਚੋਂ, ਕਹਿੰਦੇ ਦੂਸਰਾ ਮੱਖਣ ਜਾ ਵੀ ਹਾਲ ਤੱਕ ਇਹ ਪੂਰਾ ਸਾਬਤ ਬਣੀ ਹੋਇਆ ਵੀ ਇਹ ਗੁਰੂ ਬਣ ਗਏ ਜਾਂ ਨਹੀਂ, ਇਹ ਅਜੇ ਪੂਰੀ ਸਿੱਖ ਸੰਗਤਾਂ ਦੇ ਵਿੱਚ ਅਜੇ ਤਾਂ ਭੋਰੇ ਚੋਂ ਨਿਕਲਿਆ ਬਾਹਰ, ਤੇ ਇਸ ਕਰਕੇ ਵੀ ਅਜੇ ਇਹ ਪੂਰੇ ਸਾਰੇ ਮਸੰਦਾਂ ਨੇ ਲਿਆ ਕੇ ਭੇਟਾਂ ਨਹੀਂ ਦਿੱਤੀਆਂ, ਅਜੇ ਪੂਰਾ ਪਤਾ ਨੀ ਸਾਨੂੰ ਚੱਲਿਆ ਵੀ ਇਹ ਗੁਰੂ ਬਣ ਵੀ ਗਏ ਜਾਂ ਨਹੀਂ।
ਸਕਲ ਮਸੰਦਨ ਕੀਏ ਨਾ ਠੀਕੇ,
ਸਾਰਿਆਂ ਮਸੰਦਾਂ ਨੇ ਅਜੇ ਚੰਗੀ ਤਰ੍ਹਾਂ ਨਿਸ਼ਚੇ ਨੀ ਕੀਤਾ।
ਪਰ ਸੰਸੇ ਮੈਂ ਸਗਰੀ ਸੰਗਤ,
ਅਜੇ ਤਾਂ ਸੰਗਤ ਸੰਸੇ ਵਿੱਚ ਹੈ ਮੱਖਣ ਸ਼ਾਹ ਜੀ,
ਨਿਸ਼ਚੇ ਕੀਓ ਨਾ ਸਿੱਖਿਆ ਨ ਪੰਗਤ,
ਅਜੇ ਤਾਂ ਸਾਰਿਆਂ ਸਿੱਖਾਂ ਦੀ ਪੰਗਤ ਕਤਾਰ ਨੇ ਸਾਰਿਆਂ ਨੇ ਅਜੇ ਨਿਸ਼ਚੇ ਨੀ ਕੀਤਾ।
ਨਹੀਂ ਉਪਾਇਨ ਕਿਤ ਕੇ ਆਏ,
ਅਜੇ ਕਿਤੋਂ ਭੇਟਾਂ ਨੀ ਆਈਆਂ ਹਨ,
ਕੀਰਤ ਕਿਤੇ ਨਹੀਂ ਬਿਥਰਾਏ,
ਅਜੇ ਇਹਨਾਂ ਦੀ ਸੋਭਾ ਫੈਲੀ ਨਹੀਂ ਹੈ ਸਿੱਖ ਸੰਗਤਾਂ ਵਿੱਚ। ਅਜੇ ਸਿੱਖ ਸੰਗਤਾਂ ਨੂੰ ਪਤਾ ਨੀ ਚੱਲਿਆ ਕਿ ਸਾਡੇ ਗੁਰੂ ਹਨ।
ਜਬ ਇੱਕ ਆਨ ਹੋਏ ਸਭ ਜਾਨ,
ਜਦੋਂ ਸਾਰੇ ਇੱਕ ਹੋ ਜਾਣਗੇ।
ਹੰਪੀ ਦਾਸ ਲਹੇ ਮਨ ਮਾਨ,
ਵੀ ਤਾਂ ਤੁਹਾਡੇ ਅਨੁਸਾਰ ਹੀ ਆ, ਅਸੀਂ ਵੀ ਮੰਨ ਲਾਂਗੇ ਵੀ ਗੁਰੂ ਨੌਵੇਂ ਪਾਤਸ਼ਾਹ। ਐਸੀ ਕਹਾਣੀਆਂ ਨੂੰ ਘੜਤ ਘੜ ਘੁੱਟ ਕੇ ਇੱਧਰ ਦੀਆਂ ਗੱਲਾਂ, ਮੱਖਣ ਸ਼ਾਹ ਦਿਖਦਾ ਨਾ ਵੀ ਕਿਤੇ ਹੁਣੇ ਨਾ ਘੇਸਲਾ ਫੇਰ ਦੇਵੇ ਸਾਰਿਆਂ ਦੇ ਉੱਤੇ, ਕਿਤੇ ਉੱਥੇ ਨਾ ਹੋ ਜਾਵੇ ਜਿਹੜੀ ਧੀਰ ਮਾਤਾ ਹੋਈ ਹੈ। ਇਹ ਫਿਰ ਐਸੀਆਂ ਬਨੌਟੀਆਂ ਗੱਲਾਂ ਕਰ ਰਹੇ ਹਨ।
ਸੋਨੂੰ ਮੱਖਣ ਨੇ ਪੁਨ ਸਮਝਾਏ
ਤੇ ਮੱਖਣ ਸ਼ਾਹ ਫਿਰ ਬੋਲਿਆ, ਕਹਿਣ ਲੱਗਾ
ਸ੍ਰੀ ਹਰਿ ਕ੍ਰਿਸ਼ਨ ਬਾਗ ਕੋ ਗਾਏ
ਤੇ ਕਹਿੰਦੇ, ਦੇਖੋ ਭਾਈ ਜਿਹੜਾ ਤੁਸੀਂ ਕਹਿੰਦੇ ਹੋ ਨਾ ਸਾਬਤ ਨੀ ਹੋਏ, ਅੱਠਵੇਂ ਪਾਤਸ਼ਾਹ ਨੂੰ ਤਾਂ ਮੰਨਦੇ ਆ ਵੀ ਗੁਰੂ ਸੀ। ਕਹਿੰਦੇ ਹਾਂਜੀ, ਉਹ ਅੱਠਵੇਂ ਤਾਂ ਗੁਰੂ ਸੀ, ਸੱਤਵੇਂ ਵੀ ਸੀ, ਛੇਵੇਂ ਵੀ ਸਾਰੇ, ਪੰਜਵੇਂ, ਚੌਥੇ, ਤੀਜੇ, ਦੂਜੇ, ਪਹਿਲੇ ਸਾਰੇ ਪਾਤਸ਼ਾਹ, ਅੱਠਵੇਂ ਸੀ। ਕਹਿੰਦੇ ਵੀ ਅੱਠਵੇਂ ਪਾਤਸ਼ਾਹ ਦਾ ਤੁਹਾਨੂੰ ਬਚਨ ਸੁਣਾਉਂਦੇ, ਉਹਨਾਂ ਦਾ ਇਹ ਬਚਨ ਹੈ।
ਬਾਬਾ ਕਹਿਓ ਬਕਾਲੇ ਮਾਹੇ,
ਬਾਬਾ ਵਸੇ ਜੀ ਗ੍ਰਾਮ ਬਕਾਲੇ, ਪਨ ਗੁਰ ਸੰਗਤ ਆਪ ਸੰਭਾਲੇ। ਇਹ ਬਚਨ ਸੀ ਇਸ ਕਰਕੇ ਉਹਨਾਂ ਦੇ ਬਚਨ ਸੀ ਕਿਉਂਕਿ ਉਹਨਾਂ ਦੇ ਬਾਬਿਆਂ ਦੇ ਥਾਂ ਲੱਗਦੇ ਸੀ ਇਹ, ਤੇ ਇਸ ਕਰਕੇ ਤੇ ਇਹ ਬਚਨ ਤਾਂ ਉਹਨਾਂ ਨੇ ਕਹੇ ਸਨ।
ਸੋ ਇਹ ਪ੍ਰਗਟੀ ਰੁਕੈ ਨਾ ਕਾਹੇ,
ਫਿਰ ਬੋਲੇ,
ਸੋ ਇਹ ਪ੍ਰਗਟੀ ਰੁਕੈ ਨਾ ਕਾਹੇ,
ਸੋ ਇਹ ਪ੍ਰਗਟ ਹੋ ਗਏ, ਇਹ ਬਾਤ ਹੁਣ ਲੁਕਣ ਵਾਲੀ ਨਹੀਂ ਹੈ, ਛੁਪਣ ਵਾਲੀ ਨਹੀਂ ਹੈ।
ਆਪਣੀ ਕਥਾ ਸੋ ਅਖਿਲ ਸੁਣਾਏ,
ਤੇ ਸਾਰੀ ਫਿਰ ਮੱਖਣ ਸ਼ਾਹ ਨੇ ਆਪਣੀ ਕਥਾ ਸੁਣਾਈ। ਉਹ ਮੈਂ ਗਵਾਹ ਹਾਂ, ਗੁਰੂ ਪਿਆਰਿਓ ਸੁਖਣਾ ਸੁਖੀ ਸੀ, ਮੈਨੂੰ ਖੁਦ ਨੀ ਸੀ ਪਤਾ ਗੁਰੂ ਕੌਣ ਹੈ। ਇਹਨਾਂ ਨੇ ਭੇਟਾ ਮੰਗ ਕੇ ਲਈ ਤੇ ਜਿਹੜੇ ਬਾਈ ਗੁਰੂ ਸੀ ਉਹ ਸਾਰੇ ਜਿਵੇਂ ਸੂਰਜ ਚੜੇ ਤੋਂ ਤਾਰੇ ਲੋਪ ਹੋ ਜਾਂਦੇ, ਨੱਠ ਗਏ ਸਾਰੇ। ਵਿੱਚੇ ਤੁਹਾਡਾ ਉਹ ਵੀ ਭੱਜ ਗਿਆ ਜਿਹੜਾ ਬੜਾ ਲਾਣੇਦਾਰ ਸੀ, ਜਿਹੜਾ ਸਾਰਿਆਂ ਤੋਂ ਬੜਾ ਆਪਣੇ ਆਪ ਨੂੰ ਮੰਨਦਾ ਸੀ ਧੀਰ ਮੱਲ, ਤੇ ਉਹ ਵੀ ਚਲਿਆ ਗਿਆ ਕਰਤਾਰਪੁਰ। ਇਸ ਕਰਕੇ ਗੁਰੂ ਇਹ ਨਿਸ਼ਚਾ ਧਾਰੋ, ਨੌਵੇਂ ਪਾਤਸ਼ਾਹੀ ਗੁਰੂ ਹਨ।
ਉਹਨੇ ਸਭਨ ਕੋ ਡਰਿਓ ਪਜਾਏ,
ਫਿਰ ਸਾਰਿਆਂ ਨੂੰ ਇਹ ਡਰ ਪੈਦਾ ਹੋ ਗਿਆ ਹੈ।
ਆਪੀ ਜਾਹੋ ਜਾਚਨਾ ਕਰੋ,
ਮਹਾਰਾਜ ਸਾਹਿਬ ਜੀ ਨੂੰ ਜਾ ਕੇ ਜਾਚਨਾ ਕਰੋ, ਇਹ ਜੇ ਅਜੇ ਵੀ ਬਖਸ਼ਾਏ ਜਾਓ। ਮੱਖਣ ਸ਼ਾਹ ਕਹਿੰਦਾ, ਜਾਓ ਅਜੇ ਗੁਰੂ ਬਹੁਤੀ ਦੂਰ ਨੀ ਗਿਆ, ਦੋ ਤਿੰਨ ਕੋਹਾਂ ਦੀ ਕੋਈ ਬਾਤ ਨਹੀਂ, ਜਾ ਕੇ ਚਰਨ ਫੜ ਲੋ, ਭੁੱਲਾਂ ਬਖਸ਼ਾ ਲੋ।
ਰਿਦੇ ਦੁਸ਼ਟਤਾ ਸਗਰੀ ਹਰ,
ਆਪਣੀ ਚਿੱਤ ਦੀ ਦੁਸ਼ਟਤਾਈ ਨੂੰ ਸਾਰੀ ਖਤਮ ਕਰ ਦਿਓ।
ਗਈ ਬੀਤ ਪਰ ਤਉ ਸੰਭਾਲੋ,
ਵੇਲਾ ਤਾਂ ਬੀਤ ਗਿਆ ਪਰ ਸੰਭਾਲ ਲੋ, ਅਜੇ ਵੀ ਜੇ ਸੰਭਾਲ ਹੁੰਦਾ ਅਜੇ ਵੀ ਸੰਭਾਲਿਆ ਜਾ ਸਕਦਾ।
ਕਰ ਜੋਰੋ ਹਰ ਬਿਨਾ ਉਚਾਰੋ,
ਹੱਥ ਜੋੜੋ, ਗੁਰੂ ਤੇਗ ਬਹਾਦਰ ਸਾਹਿਬ ਬੜੇ ਕਿਰਪਾਲੂ ਹਨ, ਫਿਰ ਬੇਨਤੀ ਕਰੋ, ਮਹਾਰਾਜ ਭੁੱਲ ਹੋ ਗਈ, ਬਖਸ਼ਾਓ ਜਾ ਕੇ।
ਇਹ ਸੁਣੋ ਮਿਲੀ ਮਸੰਦ ਵਿਚਾਰ ਹੈ,
ਇਹ ਫਿਰ ਸਾਰੇ ਮਸੰਦ ਵਿਚਾਰ ਦੇ ਵਿੱਚ ਇਕੱਠੇ ਹੋਏ, ਆਪਸ ਵਿੱਚ ਵਿਚਾਰਾਂ ਕੀਤੀਆਂ।
ਮੱਖਣ ਕੋ ਨਾ ਬਾਗ ਤ੍ਰਿਸਕਾਰ ਹੈ,
ਮੱਖਣ ਸ਼ਾਹ ਦੇ ਜਿਹੜੇ ਵਚਨ ਇਹ ਨਿਰਾਦਰ ਕਰਨ ਵਾਲੇ ਨਹੀਂ, ਇਹ ਮੰਨਣ ਵਾਲੇ ਹਨ।
ਮਾਤੇ ਬਿਗੜ ਪਰ ਹਮ ਸੰਗ,
ਇਹ ਮਤਾਂ ਕਿਤੇ ਮੱਖਣ ਸ਼ਾਹ ਹੀ ਨਾ ਵਿਗੜ ਜਾਵੇ, ਗੁਰੂ ਤਾਂ ਚਲੋ ਕੋਈ ਬਾਤ ਨੀ ਹੈ, ਪਰ ਜੇ ਮੱਖਣ ਰੱਖੇ ਉਹੀ ਗੱਲ ਹੈ ਨਾ, ਕਿਤੇ ਨੇੜੇ ਰੱਬ ਨੇੜੇ ਕਿ ਘਸੁੰਨ ਨੇੜੇ। ਕਹਿੰਦਾ ਵੀ ਰੱਬ ਕਿਹਨੇ ਦੇਖਿਆ ਹੁੰਦਾ, ਘਸੁੰਨੇ ਹੀ ਨੇੜੇ ਆ, ਕਿਤੇ ਵੱਜੇ ਹੀ ਨਾ ਜਾਵੇ। ਇਹਨਾਂ ਨੇ ਕਿਹਾ ਵੀ ਮੱਖਣ ਸ਼ਾਹ ਤਾਂ ਕੋਲ ਹੀ ਖੜਾ, ਕਿਤੇ ਇਹ ਨਾ ਹੋਵੇ ਵੀ ਇਹ ਹੁਣੇ ਹੀ ਡੰਨ ਦੇ ਦੇਵੇ। ਕਹਿੰਦੇ ਜੀ ਠੀਕ ਹੈ, ਜਿਵੇਂ ਤੁਹਾਡਾ, ਤੁਹਾਡੇ ਵਚਨਾਂ ਦਾ ਨਹੀਂ, ਅਸੀਂ ਨਿਰਾਦਰ ਕਰਦੇ। ਗੁਰੂ ਦਾ ਨਿਰਾਦਰ ਕਰ ਲਿਆ ਤੇ ਇਹ ਮੱਖਣ ਸ਼ਾਹ ਦਾ ਨਿਰਾਦਰ ਕਿਉਂ ਨੀ ਕਰਦੇ? ਉਹ ਦੇਖਦਾ ਵੀ ਇਹ ਬਲਵਾਨ ਹੈ, 500 ਜਵਾਨ ਹੈ ਨਾਲ, ਦੁਨੀਆ ਸਾਧ ਸਿੰਘ ਜੀ ਤੇ ਕੁਝ ਲੋਕ ਐਸੇ ਹਨ। ਇਹ ਇਸ ਵੇਲੇ ਭੈ ਕੀਤਾ ਹੈ ਮੱਖਣ ਸ਼ਾਹ ਤੋਂ,
ਧੀਰ ਮਲ ਸਮੂਹ ਕਰੇ ਨਾ ਢੰਗ,
ਕਿਤੇ ਧੀਰ ਮਰ ਵਾਲੀ ਸਾਡੇ ਨਾਲ ਨਾ ਕਰ ਦੇਵੇ।
ਚਲੋ ਬਹਿਰ ਹੀ ਮਿਲ ਕੇ ਤਾਂ,
ਕਹਿੰਦੇ ਹਾਂਜੀ ਤਿਆਰ ਹੈ ਅਸੀਂ, ਅਸੀਂ ਭੁੱਲ ਬਖਸ਼ਾ ਲੈਣੇ ਆ ਤੁਹਾਡੇ, ਜੇ ਤੁਸੀਂ ਕਹਿੰਦੇ ਹੋ ਮੱਖਣ ਸ਼ਾਹ ਨੂੰ ਇਹ ਤਿਆਰ ਹੋ ਗਏ ਭੁੱਲ ਬਖਸ਼ਾਉਣ ਲਈ।
ਕਹਿ ਸ਼ੁਭ ਬਾਕ ਲਿਓ ਹਰਖਾ,
ਇਹ ਜਿਹੜੇ ਬਚਨ ਕਹੇ ਨੇ ਖੁਸ਼ ਹੋ ਕੇ ਮੰਨ ਲਏ ਹਨ।
ਕਸ਼ੋ ਉਪਾਇਨ ਲਿਓ ਪ੍ਰਸ਼ਾਦ,
ਤੇ ਕੁਝ ਭੇਟਾ। ਮੱਖਣ ਸ਼ਾਹ ਕਹਿੰਦਾ ਦੇਖੋ ਪ੍ਰਸ਼ਾਦ ਲਓ ਗੁਰੂ ਦੇ ਕੋਲ, ਰਿਕਤ ਪਾਨ ਦਰਸੈ ਨਹੀਂ ਭੂਪ ਭਿਖਕ ਗੁਰਦੇਵ। ਰਾਜੇ ਕੋਲ ਜਾਣਾ ਹੋਵੇ, ਗੁਰੂ ਦੇ ਕੋਲ ਜਾਣਾ ਹੋਵੇ, ਕਿਸੇ ਸੰਤ ਕੋਲ ਜਾਣਾ ਹੋਵੇ, ਸ਼ਾਸਤਰ ਕਹਿੰਦਾ ਖਾਲੀ ਹੱਥ ਨਹੀਂ ਜਾਣਾ ਹੈ। ਰਿਕਤ ਪਾਨ ਦਰਸੈ ਨਹੀਂ ਉਹ ਭਿਖ ਕੋਲ ਗੁਰਦੇਵ, ਫਲ ਦੀਏ ਫਲ ਪਾਈ ਹੈ, ਫਲੇ ਨਾ ਫਲ ਦਿਨ ਸੇਵ। ਸੋ ਇਸ ਕਰਕੇ ਕਹਿੰਦੇ ਰਾਜ ਵੈਦ ਗੁਰ ਜੋਤਸੀ ਇਨਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ। ਰੋਡੇ ਜਲਾਲੀ ਵਰਗਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਾ ਸੀ ਮਹਾਰਾਜ ਦੱਸ ਜੋ ਖਾਲੀ ਰੂਹ ਸਸਿਆ ਦਸ ਆਮਦ ਗਏ ਪ੍ਰਵਾਹ ਸੱਚੇ ਪਾਤਸ਼ਾਹ ਮੈਂ ਤਾਂ ਫੁੱਲ ਲੈ ਕੇ ਆਇਆ। ਇਸ ਪ੍ਰਕਾਰ ਸਾਧ ਸਿੰਘ ਜੀ ਕਿਹਾ ਭੇਟਾ ਲੈ ਕੇ ਚੱਲੋ
ਜਥਾ ਹੈ ਗੁਰ ਘਰ ਮਰਯਾਦ।
ਇਹ ਗੁਰੂ ਘਰ ਦੀ ਮਰਿਆਦਾ ਹੈ, ਖਾਲੀ ਹੱਥ ਨਹੀਂ ਮੱਥਾ ਟਿਕਦਾ।
ਐਮ ਵਿਚਾਰ ਕਰ ਅਖਿਲ ਮਸੰਦ।
ਇਹ ਫਿਰ ਅਖਿਲ ਕੀ ਇਹ ਸਾਰੇ ਮਸੰਦ ਹੈ ਅਸੀਂ ਵਿਚਾਰ ਕਰਕੇ।
ਗਮਨੇ ਬਾਹਰ ਲਾਜ ਬੁਲੰਦ।
ਇਹ ਫਿਰ ਸਾਰੇ ਗਮਨੇ ਤੁਰ ਪਏ ਹਨ ਬੜੀ ਭਾਰੀ ਸ਼ਰਮ ਨੂੰ ਧਾਰਨ ਕਰਕੇ।
ਸ੍ਰੀ ਗੁਰੂ ਅੰਮ੍ਰਿਤਸਰ ਤੇ ਮੁੜ ਕੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਮੁੜ ਕੇ
ਏਕ ਗ੍ਰਾਮ ਤੇ ਨਿਕਟ ਨਿਹਾਰ ਕਾ,
ਤੇ ਇੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਚੰਗਾ ਜਾ ਪਿੰਡ ਦੇਖ ਕੇ ਬੱਲਾ ਨਾਮ ਗ੍ਰਾਮ ਸੀ,
ਬੱਲਾ ਕਹੇ ਤੁਸੀਂ ਕੋ ਨਾ,
ਇਹਦਾ ਨਾਮ ਬੱਲਾ ਕਹਿੰਦੇ ਸੀ ਸਾਹਿਬ ਸਿੰਘ ਜੀ। ਉੱਥੇ ਜਾ ਕੇ ਸਤਿਗੁਰੂ ਨੇ
ਤਿੰਨ ਕੋਸ ਉਤਰੇ ਦਿਸ ਥਾਂ,
ਤਿੰਨ ਕੋਹਾਂ ਤੇ ਅੰਮ੍ਰਿਤ ਸਰੋਵਰ ਸਾਹਿਬ ਤੋਂ ਹਰਿਮੰਦਰ ਸਾਹਿਬ ਤਿੰਨ ਕੋਹਾਂ ਤੇ ਜਾ ਕੇ ਉਤਰੇ ਸਤਿਗੁਰੂ।
ਇੱਕ ਸਿੱਖ ਕੇ ਘਰ ਘਰ ਡੇਰਾ,
ਉੱਥੇ ਇੱਕ ਸਿੱਖ ਦੇ ਘਰ ਦੇ ਵਿੱਚ ਡੇਰਾ ਕੀਤਾ ਸੱਚੇ ਪਾਤਸ਼ਾਹ ਜੀ ਨੇ।
ਸੇਵਾ ਕਰਤ ਸੋ ਭਾਵ ਵਡੇਰਾ,
ਜਿਹਦੇ ਮਨ ਦੇ ਵਿੱਚ ਬਹੁਤ ਬੜੀ ਭਾਵਨਾ ਹੈ, ਉਹਦੀ ਭਾਵਨਾ ਦੇਖ ਕੇ ਉੱਥੇ ਸਤਿਗੁਰੂ ਨੇ ਡੇਰਾ ਕੀਤਾ।
ਬੜੀ ਨਿਸ਼ਾ ਕੀਨ ਵਿਸਰਾਮੋ,
ਜਦੋਂ ਸਾਥੀ ਰਾਤ ਪੈ ਗਈ ਵਿਸਰਾਮ ਕੀਤਾ ਸਤਿਗੁਰੂ ਜੀ ਨੇ।
ਜਿਨਕੇ ਬਾਕ ਮੂਖ ਕੇ ਧਾਮੋ,
ਜਿਨ੍ਹਾਂ ਦੇ ਵਚਨ ਮੋਖ ਕਹਿੰਦੇ ਨੇ ਮੁਕਤੀ ਨੂੰ, ਧਾਮ ਕਹਿੰਦੇ ਨੇ ਘਰ ਨੂੰ, ਜਿਨ੍ਹਾਂ ਦੇ ਬਚਨ ਦੇ ਵਿੱਚ ਕਿੰਨਾ ਬਰਕਤ ਹੈ, ਕਹਿੰਦੇ ਮੁਕਤੀ ਦਾ ਘਰ ਗੁਰੂ ਦੇ ਬਚਨ, ਗੁਰ ਕੇ ਬਚਨ, ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨਮੈ ਤਾਰਾ, ਇਹ ਗੁਰੂ ਦੇ ਬਚਨ ਹਨ। ਐਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਇਤਿਹਾਸ ਜੀ ਆਪ ਜੀ ਨੇ ਸਰਵਣ ਕੀਤਾ ਹੈ। ਕੱਲ ਨੂੰ ਫੇਰ ਇਸੇ ਸਮੇਂ ਇੱਥੋਂ ਹੀ ਵਿਚਾਰ ਅੱਗੇ ਆਪ ਜੀ ਸਰਵਣ ਕਰੋਗੇ, ਤੇ ਹੁਣ ਮਹਾਂਪੁਰਖ ਆਏ ਬਾਬਾ ਮੇਜਰ ਸਿੰਘ ਜੀ, ਉਹ ਆਪ ਜੀ ਨੂੰ ਕਥਾ ਵਿਚਾਰ ਕਰਨਗੇ। ਗਿਆਨੀ ਸਿੰਘ ਸਾਹਿਬਾਨ, ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਅਗਲਾ ਪ੍ਰੋਗਰਾਮ ਅਨਾਊਂਸ ਕਰਨਗੇ। ਇਸ ਦਾਸਾਂ ਨੂੰ ਇੱਥੇ ਖੁਸ਼ੀਆਂ ਬਖਸ਼ਿਸ਼ ਕਰੋ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।